جتنا دیا سرکار نے مجھ کو اتنی میری اوقات نہیں، یہ تو کرم ہے ان کا ورنہ مجھ میں تو ایسی بات نہیں۔
آپ سن رہے ہیں آپ کا اپنا ریڈیو 770 AM۔ ہمارے پروگرام کو ٹورانٹو میں سننے کے لیے ڈائل کیجیے 6478724900، مونٹریال 5149076288۔ اس کے علاوہ کیلگری، وینکوور، ایڈمنٹن اور ریجائنا کے نمبرز آپ eawaz.com کی ویب سائٹ پر جا کے حاصل کر سکتے ہیں۔ ہماری لائیو 24 گھنٹے کی نشریات کے لیے وزٹ کیجیے eawaz.com، لائک کریں فیس بک پیج eawaz، ڈاؤن لوڈ کریں فری eawaz آفیشیل ایپ۔ ریڈیو 770 AM وائس آف کمیونٹی، فار مور ڈیٹیلز وزٹ eawaz.com۔
اللہ سے خاکم بدن ہے مجھ کو، شکوا اللہ سے خاکم بدن ہے مجھ کو، شکوا اللہ سے۔ سارے درد سناتے ہیں کہ مجبور ہیں ہم، سارے خاموش ہیں فریاد سے معمور ہیں ہم، نالا آتا ہے اگر لب پہ تو معذور ہیں ہم۔ اے خدا شکوائے ارباب وفا بھی سن دے، خوگرے حمد سے تھوڑا سا گلا بھی سن لے، حمد سے تھوڑا سا گلا بھی سن لے، اگرے حمد سے۔ تھی تو موجود ازل سے ہی تیری ذات قدیم، پھولتا دے بے چمن پر نہ پریشان تھی شمی، شرط انصاف ہے صاحب الطاف امین۔ بوئے گل پھیلتی کس طرح جو ہوتی نہ نسیم، ہم کو جمعیت خاطر یہ پریشانی تھی، ورنہ امت تیرے محبوب کی دیوانی تھی، ورنہ امت تیرے محبوب کی دیوانی تھی، دیوانی۔ سے پہلے تھا جب تیرے جہاں کا منظر، کہیں مسجود تھے پتھر کہیں معبود شجر، اگرے طے کر محسوس تھی انسان کی نظر، مانتا پھر کوئی اندیکھے خدا کو کیوں کر۔ تجھ کو معلوم ہے لیتا تھا کوئی نام تیرا، قوت بازو مسلم रिश्वते बाजी मुस्लिम ने किया काम तेरा कुबते बाजी मुस्लिम ने किया काम तेरा किया काम तेरा बस रहे थे यहीं सुलजूक भी तुरानी भी पहले ची चीन ईरान में सासानी भी इसी मामूर में आबाद थे यूनानी भी इसी दुनिया में यहूदी भी थे नुसरानी भी पर तेरे नाम पे तलवार उठाई किसने बात जो बिगड़ी हुई थी बात जो बिगड़ी हुई थी वो बना ही किस दे बात जो बिगड़ी हुई थी वो बनाई किस दे बनाई किसने ते हमी एक तेरे मार का आरामों में खुशकियों में कभी लड़ते कभी दरियाओं में दिया लाने कभी यूरोप के कलीसाओं में कभी अफ्रीका के तपते हुए सहराओं में शान आँखों में ना जचती थी जहांदारों की कलमा पढ़ते थे हम कलमा पढ़ते थे हम छाँव में तलवारों की कलमा पढ़ते थे हम छाँव में तलवारों की कलमा पढ़ते थे हम जो जीते थे तो जंगों की मुसीबत के लिए और मरते थे तेरे नाम की अजमत के लिए थी ना कुछ तेरे रन अपनी हुकूमत के लिए सर्वकफ फिरते थे क्या दहर में दौलत के लिए कौम अपनी जो जरा माल जहां पर मरती बुत फरोशी के इवज बुत फरोशी कई बज बुत शिकनी क्यों करती बुत फरोशी कई बज बुत शिकनी क्यों करती बुत शिकनी क्यों करती सकते थे अगर जंग में अड़ जाते थे पाँव शेरों के भी मैदान से उखड़ जाते थे तुझसे सरकश हुआ कोई तो बिगड़ जाती थी देख क्या चीज है हम तो किसे लड़ जाते थे नक्श तौहीद का हर दिल में बिठाया हमने जेरे खंजर दिए तेरे खंजर दिए पैगाम सुनाया हमने तेरे खंजर दिए पैगाम सुनाया हमने तेरे खंजर तू ही कह दे के उखाड़ा दर खैबर किसने शहर कैसर का जूता उसको कीजा सर किसने तोड़ मखलूक खुदा बंदों के पैकर किसने काट कर रख दिए कुफार के लश्कर किसने किसने ठंडा किया आतश कदाए ईरान को किसने फिर जिंदा किया किसने फिर जिंदा किया तज़्किराए यज़दान को किसने फिर जिंदा किया तज़्किराए यज़दान को तस्करा यज़दान को رب کا نور اور تیرے لیے زحمت کش ہے کارو جی کس کی شمشیر جہانگیر جہاندار کس کی تکبیر سے دنیا تیری بیزار ہو جی کس کی حیبت سے سنم سہمے ہوئے رہتے تھے منہ کے بل گر کے ہو ول جاہو عہد کہتے تھے منہ کے بل گر کے آ گیا این لڑائی میں اگر وقت نما قبلہ روحوں کی زمین بوس ہوئی قوم ہی جا ایک ہی صف میں کھڑے ہو گئے محمود و عیاض نہ کوئی بندہ رہا اور نہ کوئی بندہ نواز بندہ او صاحب و محتاج و غنی ایک ہوئے تیری سرکار میں پہنچے تو سبھی ایک ہوئے تیری سرکار میں پہنچے تو سبھی ایک ہوئے تیری سرکار میں شام پھرے نئے توحید کو لے کر صفتِ جام پھرے کو ہمیں دشت میں دے کر تیرا پیغام پھرے اور معلوم ہے تجھ کو کبھی ناکام پھرے دشت تو دشت ہے دریا بھی نہ چھوڑے ہم نے بحر ظلمات میں دوڑا دیے گھوڑے ہم نے بحر ظلمات میں صفائے زہر سے باطل کو مٹایا ہم نے نوئے انسان کو غلامی سے چھڑایا ہم نے تیرے کعبے کو جبینوں سے بسایا ہم نے تیرے قرآن کو سینوں سے لگایا ہم نے پھر بھی ہم سے یہ گلا ہے کہ ہم وفادار نہیں تو بھی تو دلدار نہیں ہم وفادار نہیں تو بھی تو دلدار نہیں ہم وفادار نہیں امتیں اور بھی ہیں ان میں گناہگار بھی ہیں اجوالے بھی ہیں مستے میں پندار بھی ہیں ان میں کاہل بھی ہے غافل بھی ہے ہوشیار بھی ہے سینکڑوں ہیں جو تیرے نام سے بیزار بھی ہیں رحمتیں ہیں تیری اغیار کے کاشادوں پر برف گرتی ہے تو بیچارے مسلمانوں پر سنم خان میں کہتے ہیں مسلمان گرے اے خوشی ان کو کہ کعبے کے نگہبان گرے منزل دہر سے اونٹوں کے حدی خان گئے अपनी बगलों में दबाए हुए पुरान दबे खंडाजन कुफर है सांस तुझे है कि नहीं अपनी तौहीद का अपनी तौहीद का कुछ पास तुझे है कि नहीं अपनी तौहीद का कुछ पास तुझे है कि नहीं अपनी तौहीद का ये शिकायत नहीं है इनके खजाने मामू नहीं मैं फिल में जिन्हें बात भी करने का शऊर कर तो ये हक काफी तो गिरे हूँ रोकसू और बेचारे मुसलमान तो फकत वादा हूँ अब वल्ताब नहीं हम बिलनाया तो नहीं बात ये क्या है कि बात ये क्या है कि कह किसी मदारात नहीं बात ये क्या है कि कह किसी मदारात नहीं बात ये क्या है तू मुसलमानों में है दौलत दुनिया माया तेरी कुदरत तो वो है जिसकी राहत है महसा तू जो चाहे तो उठ सीधा ही सहरा से हवा रह रवे दश्त हो सीधी जबाने मौज सरा ताने अगयार है रुसवाई है नादारी है क्या तेरे नाम पे मरने का ये वक्फारी है क्या तेरे नाम के मरने का इवत हारी है क्या तेरे नाम पे बनी अगजार की अब चाहने वाली दुनिया रह गई अपने लिए एक खयाली दुनिया हम तो रुख सत हुए और उन्हें संवादी दुनिया कि न कहना हुई तौहीद से खादी दुनिया हम तो जीते हैं कि दुनिया में तेरा नाम रहे कहीं मुमकिन है कि कहीं मुमकिन है कि साकिना रहे जाम रहे कहीं मुमकिन है कि साकिना रहे जाम रहे कहीं मुमकिन है तेरी महफिल भी गई चाहने वाले भी गए सब किया भी गई सुबह के नारे भी गए दिल तुझे दे भी गए अपना सिला ले भी गए आके बैठे भी न थे और निकाले भी गए आए उशाक गए वादा फरदा दे कर अब उन्हें ढूंढ चरा ले रुख देवा देकर अब उन्हें ढूंढ चरा ले रुख देवा देकर अब उन्हें ढूंढ तुझको छोड़ा के रसूले अरबी को छोड़ा बुत करी पेशा किया बुत सिकरी को छोड़ा इश्क को इश्क किया शिफ्ता सजी को छोड़ा रस्म सलमानों वैसे करनी को छोड़ा आग तकबीर की सीनों में दबी रखते हैं जिंदगी जिंदगी में हुस्न बिलादे हबशी रखते हैं, जिंदगी मिस्ल बिलादे हबशी रखते हैं जिंदगी। इश्क की खैर वो पहली सी ज्यादा भी न सही, ज्यादा पैमारी तस्ती मोरज़ा भी न सही, मुस्तरिब दिल की पते किबला तुमा भी न सही, और पाबंदी आई में वफा भी न सही, कभी हमसे कभी गैरों से शनासारी है, बात कहने की नहीं बात कहने की नहीं, तू भी तो हर जारी है, बात कहने की नहीं तू भी तो हर जारी है, बात कहने की नहीं। सरे फारा पे किया दीन को कामिल तूने, एक इशारे में हजारों के दिए दिल तूने, आतिशंदोल किया इश्क का हासिल तूने, फूंक दी गर्मी रूह सार से महफिल तूने, आज क्यों सीने हमारे शरारा बाज नहीं, हम वो जी सोख का हम वो जी सोख का सामा है तुझे याद नहीं, हम वो जी सोख का सामा है तुझे याद नहीं, हम वो जी सोख का सामा। बादकश गैर हैं गुलशन में दबे जू बैठे, सुनते हैं जाम बकफ नगमाए फूटू बैठे, दूर हंगामाए गुलजार से यकसू बैठे, तेरे दीवाने भी हैं मुंतजिर हूँ बैठे, अपने परवानों को फिर दो कहूँ रब रोजी दे, बरके देरी न को बरसे देरी नक फरमाने जिगर सोजी दे, बरसे देरी नक फरमाने जिगर सोजी दे, बरसे देरी नक। बाग के हर गुंचे में है भूए निया, तू जरा छेड़ तो देख तिश्नाए मिजराब है साफ, नगमे बेताब है तारों से निकलने के लिए, तूर मुस्तिर है इसी आग में जलने के लिए, तूर मुस्तिर है इसी आग में जलने के लिए, दूर मुस्तिर है। हुए गुल ले गई बेरूने चमन राज चमन, क्या कयामत है के खुद पूर है गम्माज चमन, अहद गुल खत्म हुआ टूट गजा साज चमन, उड़ गए डालियों से जमजमा परवाज चमन, एक बुलबुल हक है मेरे तरन्नुम अब तक, इसके सीने में है इसके सीने में है नगम का तला तुम अब तक, इसके सीने में है नगम का तला तुम अब तक, इसके सीने में है। जिया शाख सनोबर से गुरेजा भी हुजे, पत्तियां फूल की जड़ जड़ के परेशान भी हुजे, वो पुरानी रविशें बाग की वीरां भी हुई, डालियां पैरहने बर्ग से उरिजां भी हुजे, कैदे मौसम से तबीयत रही आजाद उसकी, काश गुलशन में समझता कोई फरियाद उसकी, काश गुलशन में समझता कोई फरियाद उसकी, काश गुलशन में। दुख मरने में है बाकी न मजा, जीने में कुछ मजा है तो यही खूने जिगर पीने में, किसने बेताब है जौहर मेरे आईने में, किस कदर जलवे तड़पते हैं मेरे सीने में, इस गुलिस्तां में मगर देखने वाले ही नहीं, दाग जो सीने में, दाग जो सीने में रखते हो वो लाले ही नहीं, दाग जो सीने में रखते हो वो लाले ही नहीं, दाग जो सीने में रखते हो। चा किस बुलबुले तनहा की दवा से दिल हूँ, जागने वाले जिसी बांग दरा से दिल हूँ, यानी फिर जिंदा नए अहदे वफा से दिल हूँ, फिर इसी बादाए देरी न के प्यासे दिल हूँ, अजमी हूँ मैं तो क्या मैं तो हिजाजी है मेरी, नगमा हिंदी है तो क्या, नगमा हिंदी है तो क्या, ले तो हिजाजी है मेरी, नगमा हिंदी है तो क्या, ले तो हिजाजी है मेरी, नगमा हिंदी है तो क्या।
WTOR, Youngstown, Toronto, now begins a full day of broadcasting activities. WTOR is owned and operated by Virash Broadcasting Corporation and operates on an assigned frequency of 770 kilohertz, as authorized by the Federal Communications Commission, Washington, D.C. Good morning again from WTOR, as we bring you the sounds of our world, in words and in music.
जी है ज्ञान वाला
अपना परिवार है सेहत वाला
क्योंकि ये सब खाते हैं शेर व्हाइट होल व्हीट आटा फाइबर वाला
शेर आटा घर लाओ
Stargate Logistics, one of the fastest growing companies in North America, hiring AZ drivers. Tusi kam di paal vich ho, ta Stargate Logistics nu AZ drivers chahide han. Work locally ya cross border, serving GTA, Midwest, Montreal, North America. 905-564-9992, 905-564-9292, Stargate Logistics.
Canadian-owned and operated Worldwide Carriers Group of Companies provides honest and reliable transportation services across North America, delivering personalized supply chain solutions. Fast-approved carriers can offer a wide range of service offerings, including expedited, dedicated, hazardous materials, and overall formidable freight management solutions provider. All of our equipment is GPS-tracked, enabling expeditious shipment updates 24/7, 365 for a robust leading transportation partner for supply chain needs. Choose Worldwide today.
CWC Immigration is one of the largest immigration companies and they have 4 offices in Canada and 12 in India. I know Mr. Kheran personally. I went to their office and I got their clients. I think they believe in quality and they are dedicated to providing competent services to their clients.
Sitariyan di pasand, thodi sariyan di pasand. CWC Immigration. Express entry, work permit, family sponsorship, immigration appeals, immigration de har masle da hal, CWC Immigration, 905-670-4444.
CCCA ਲਈ ਕਰਜ਼ਾ ਮਾਫ ਕਰਵਾਉਣਾ ਬਸ ਇੰਨਾ ਹੀ ਆਸਾਨ ਹੈ
ਕਲੈਕਸ਼ਨ ਕਾਲਾਂ ਪਾਵਰ ਸੇਲ ਨੋਟਿਸ ਕ੍ਰੈਡਿਟ ਕਾਰਡਾਂ ਦਾ ਉਧਾਰ ਸਰਕਾਰ ਵੱਲੋਂ ਟੈਕਸ ਦੀ ਮੰਗ ਤੁਸੀਂ ਇੰਨਾ ਸਭ ਤੋਂ ਹੀ ਬਿਨਾਂ ਬੈਂਕਰਪਸੀ ਕੀਤਿਆਂ ਛੁਟਕਾਰਾ ਪਾ ਸਕਦੇ ਹੋ
ਜੇ ਤੁਸੀਂ ਵੀ ਕਰਜ਼ੇ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਹੁਣੇ ਹੀ ਸਾਨੂੰ ਕਾਲ ਕਰ ਸਕਦੇ ਹੋ ਅਸੀਂ ਤੁਹਾਡੀ ਪਰੇਸ਼ਾਨੀ ਦੂਰ ਕਰ ਸਕਦੇ ਹਾਂ
ਕਰਜ਼ੇ ਤੋਂ ਪਰੇਸ਼ਾਨ ਅਸੀਂ ਕਰਾਂਗੇ ਕੰਮ ਆਸਾਨ
ਤੁਸੀਂ ਹੋ ਜੇ AZ ਡਰਾਈਵਰ ਤੁਹਾਨੂੰ ਹੈ ਲਗਾਤਾਰ ਕੰਮ ਤੇ ਵਧੀਆ ਪੇਮੈਂਟ ਦੀ ਭਾਲ ਤਾਂ ਡਕਾਰ ਲੌਜਿਸਟਿਕ ਦੇ ਰਿਹਾ ਹੈ ਜ਼ਿਆਦਾ ਕੰਮ ਦੇ ਮੌਕੇ ਤੇ ਵਧੀਆ ਪੇ ਪੈਕੇਜ ਖੂਬਸੂਰਤ ਮਾਹੌਲ ਵਿੱਚ ਕੰਪੀਟੀਟਿਵ ਸੈਲਰੀ ਤੇ ਇੰਸ਼ੋਰੈਂਸ ਵੀ ਨਾਲ ਸਟੇਬਿਲਟੀ ਅਤੇ ਵਧੀਆ ਮਾਹੌਲ ਵਿੱਚ ਕੰਮ ਕਰਨ ਦਾ ਮੌਕਾ ਵਧੇਰੇ ਜਾਣਕਾਰੀ ਲਈ ਡਕਾਰ ਲੌਜਿਸਟਿਕ ਨੂੰ ਕਾਲ ਕਰੋ 437-242-3158
ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਵਿਰਾਸਤ ਟੀਵੀ ਮੈਂ ਹਾਂ ਗੁਰਸੇਖ ਫਤਿਹ ਪ੍ਰੋਗਰਾਮ ਦ੍ਰਿਸ਼ਟੀਕੋਣ ਦੇ ਵਿੱਚ ਤੁਹਾਡਾ ਸਭ ਦਾ ਨਿੱਘਾ ਸਵਾਗਤ ਦ੍ਰਿਸ਼ਟੀਕੋਣ ਦੇ ਵਿੱਚ ਅਕਸਰ ਆਪਾਂ ਉਹਨਾਂ ਮੁੱਦੇ ਮਸਲਿਆਂ ਜਾਂ ਖਬਰਾਂ ਦੇ ਉੱਪਰ ਚਰਚਾ ਕਰਦੇ ਹਾਂ ਜੋ ਧਾਰਮਿਕ, ਸਿਆਸੀ ਜਾਂ ਸਮਾਜਿਕ ਪੱਖ ਤੋਂ ਅਹਿਮੀਅਤ ਰੱਖਦੇ ਨੇ। ਮੇਰੇ ਨਾਲ ਖਬਰਾਂ ਦੇ ਉੱਪਰ ਚਰਚਾ ਦੇ ਲਈ ਨੇ ਜਸਵਿੰਦਰ ਯਾਰ ਜੀ। ਸਭ ਤੋਂ ਪਹਿਲਾਂ ਉਹਨਾਂ ਨੂੰ ਜੀ ਆਇਆਂ ਤੇ ਫਿਰ ਤੁਹਾਡੇ ਨਾਲ ਖਬਰਾਂ ਦੀ ਸਾਂਝ ਬਣਾਉਂਦੇ ਹਾਂ। ਜਸਵਿੰਦਰ ਜੀ, ਜੀ ਆਇਆਂ
ਜੀ।
ਜਸਵਿੰਦਰ ਯਾਦ ਜੀ ਵੱਲ ਜਾਣ ਤੋਂ ਪਹਿਲਾਂ ਜੀ ਕੁਛ ਜਾਣਕਾਰੀ ਮੈਂ ਸਾਂਝੀ ਕਰ ਦੇਣਾ ਚਾਹੁੰਦਾ। ਅੱਜ ਚੌਥੇ ਪਾਤਸ਼ਾਹੀ ਸ੍ਰੀ ਗੁਰੂ ਰਾਮਦਾਸ ਜੀ ਦਾ ਗੁਰਪੁਰਬ ਹੈ। ਸਮੁੱਚੀ ਮਾਨਤਾ ਨੂੰ ਇਸ ਤੇ ਲੱਖ ਲੱਖ ਕੋਟ ਕੋਟ ਵਧਾਈ ਜੀ। ਦੂਸਰੀ ਖਬਰ ਜਿਹੜੀ ਹੈਗੀ ਜੀ ਉੱਤਰ ਪ੍ਰਦੇਸ਼ ਤੋਂ ਆ। ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਮੁਲਾਇਮ ਸਿੰਘ ਯਾਦਵ ਸਮਾਜਵਾਦੀ ਪਾਰਟੀ ਦੇ ਸਰਪ੍ਰਸਤ 82 ਸਾਲਾਂ ਦੀ ਉਮਰ ਵਿੱਚ ਕੱਲ੍ਹ ਉਹਨਾਂ ਦਾ ਦੇਹਾਂਤ ਹੋ ਗਿਆ। ਬੇਸ਼ੱਕ ਉਹਨਾਂ ਦਾ ਸਿਆਸੀ ਪਾਲਾ ਕਿਸ ਤਰੀਕੇ ਦਾ ਵੀ ਰਿਹਾ ਹੋਵੇ, ਪਰ ਕਿਸੇ ਇਨਸਾਨ ਦਾ ਦੁਨੀਆਂ ਤੋਂ ਰੁਖਸਤ ਹੋ ਜਾਣਾ ਬੜੀ ਮੰਦਭਾਗੀ ਖਬਰ ਹੈ ਤੇ ਵਿਰਾਸਤ ਮੀਡੀਆ ਇਸ ਨਾਲ ਆਪਣੀ ਸੰਵੇਦਨਤਾ ਜਤਾਉਂਦਾ ਰਹੇ। ਆਓ ਫਿਰ ਹੁਣ ਜਸਵਿੰਦਰ ਯਾਰ ਜੀ ਵੱਲ ਚੱਲਦੇ। ਜਸਵਿੰਦਰ ਜੀ, ਜੇਕਰ ਸ਼ੁਰੂ ਕਰੀਏ ਤਾਂ ਪਰਾਲੀ ਦਾ ਬੜਾ ਰੌਲਾ ਪਿਆ ਹੋਇਆ ਜੀ। ਹੁਣ ਡਿਪਟੀ ਕਮਿਸ਼ਨਰਾਂ ਦਾ ਕਹਿਣਾ ਹੈ ਕਿ ਅਸੀਂ ਪਿੰਡ ਪਿੰਡ ਜਾਵਾਂਗੇ ਤੇ ਗੁਰੂ ਘਰਾਂ ਦੇ ਵਿੱਚ ਹੋਕਾ ਲਵਾ ਕੇ ਨਾ ਕਿਸਾਨਾਂ ਨੂੰ ਜਾਗਰੂਕ ਕਰਾਂਗੇ ਕਿ ਪਰਾਲੀ ਦਾ ਧੂੰਆਂ ਕਿੰਨਾ ਨੁਕਸਾਨਦਾਇਕ ਹੈ ਜੀ। ਤੇ ਗੱਲ ਇਹ ਹੈ ਜੀ ਵੀ ਸਾਰਿਆਂ ਨਾਲੋਂ ਪਹਿਲਾਂ ਜਿਹੜਾ ਧੂੰਆਂ ਜਿਸ ਇਨਸਾਨ ਦੇ ਫੇਫੜਿਆਂ ਵਿੱਚ ਨਹੀਂ ਲੰਘਦਾ, ਉਹ ਹੁਣ ਕਿਸ ਤਰੀਕੇ ਨਾਲ ਜਾਗਰੂਕ ਕੀਤਾ ਜਾ ਰਿਹਾ ਤੇ ਕੀ ਕਹਿਣਾ ਚਾਹੁੰਦੇ?
ਦੇਖੋ, ਜੇਕਰ ਨਾ ਅਸੀਂ ਇਸ ਪਰਾਲੀ ਵਾਲੇ ਮੁੱਦੇ ਤੇ ਗੱਲ ਕਰੀਏ ਤਾਂ ਇਹ ਕੋਈ ਅੱਜ ਦਾ ਮੁੱਦਾ ਨਹੀਂ
ਜੀ।
ਜਦੋਂ ਦੀ ਮੌਸਮ ਦੇ ਵਿੱਚ ਤਬਦੀਲੀ ਆਈ ਹੈ, ਖਾਸ ਕਰਕੇ ਮੈਂ ਕਹੂੰਗਾ ਕਿ ਇੱਕ ਦਹਾਕੇ ਤੋਂ, ਇਹਨਾਂ ਦਿਨਾਂ ਦੇ ਵਿੱਚ ਇਹ ਮੁੱਦਾ ਜਿਹੜਾ ਹੁੰਦਾ ਉਹ ਗੂੰਜਦਾ ਹੈ। ਗੁਰਸੇਵਕ ਜੀ, ਮੁੱਦਾ ਚਾਹੇ ਵਾਤਾਵਰਨ ਦੇ ਨਾਲ ਜੁੜਿਆ ਹੈ ਪਰ ਇਸ ਨੂੰ ਸਿਆਸਤ ਦੇ ਵਿੱਚ ਵੱਧ ਵਰਤਿਆ ਜਾਂਦਾ ਹੈ, ਕਿਉਂਕਿ ਜੇਕਰ ਪੰਜਾਬ ਦੇ ਵਿੱਚ ਜਿਹੜੀ ਸਰਕਾਰ ਹੈ ਦਿੱਲੀ ਅਤੇ ਸਟੇਟ ਨਾਲੋਂ ਵੱਖਰੀ ਹੈ ਤਾਂ ਵਰਤ ਲਓ, ਹਰਿਆਣੇ ਦੇ ਵਿੱਚ ਜੇਕਰ ਵੱਖਰੀ ਹੈ ਅਡਰੀ ਹੈ ਤਾਂ ਵਰਤ ਲਓ, ਯੂਪੀ ਜਾਂ ਕੋਈ ਹੋਰ ਸਟੇਟ ਜਿਹੜੀ ਦਿੱਲੀ ਦੇ ਇਰਦ ਗਿਰਦ ਹੈ, ਦਿੱਲੀ ਕਿਉਂ ਕਿਸੇ ਵੀ ਮੈਟਰੋ ਸਿਟੀ ਦੇ ਉੱਥੇ ਇਹਨੂੰ ਵਰਤ ਲਓ। ਹੁਣ ਜਿਹੜੀ ਸਮੱਸਿਆ ਹੈ ਉਹ ਆਮ ਆਦਮੀ ਪਾਰਟੀ ਲਈ ਵੱਡੀ ਹੈ, ਕਿਉਂਕਿ ਦਿੱਲੀ ਵਿੱਚ ਵੀ ਬੈਠ ਗਏ ਨੇ, ਪੰਜਾਬ ਵਿੱਚ ਵੀ ਹੈਗੇ ਨੇ ਅਤੇ ਕੇਂਦਰ ਜਿਹੜੀ ਹੈਗੀ ਹੈ ਉਹ ਇਸ ਨੂੰ ਹੱਲ ਨਹੀਂ ਕਰਨਾ ਚਾਹੁੰਦੀ, ਕਿਉਂਕਿ ਪੰਜਾਬ ਸਰਕਾਰ ਨੇ ਕਿਹਾ ਸੀ ਕਿ 500 ਰੁਪਈਏ ਅਸੀਂ ਦਿੰਦੇ ਹਾਂ, 500 ਰੁਪਈਆ ਦਿੱਲੀ ਸਰਕਾਰ ਦਿੰਦੀ ਹੈ ਅਤੇ 1500 ਰੁਪਈਆ ਕੇਂਦਰ ਸਰਕਾਰ ਦੇਵੇ ਅਤੇ ਅਸੀਂ ਕਿਸਾਨਾਂ ਨੂੰ 2500 ਰੁਪਈਆ ਪ੍ਰਤੀ ਏਕੜ ਦੇਈਏ, ਇਹਦੇ ਨਾਲ ਉਹ ਇਸ ਪਰਾਲੀ ਦੀ ਵਹਾਈ ਵਿੱਚ ਹੀ ਕਰ ਸਕਦੇ ਨੇ। ਪਰ ਕੇਂਦਰ ਨੇ ਸਾਫ ਜਵਾਬ ਦੇ ਦਿੱਤਾ ਕਿ ਅਸੀਂ ਨਹੀਂ ਦੇਣਾ 1500 ਰੁਪਈਆ, ਅਸੀਂ ਸਬਸਿਡੀ ਦੇ ਰੂਪ ਵਿੱਚ ਕੁਝ ਦੇ ਸਕਦੇ ਹਾਂ। ਇਸ ਤੋਂ ਬਾਅਦ ਵਾਤਾਵਰਨ ਨਾਲ ਜੁੜੇ ਹੋਏ ਜਿਹੜੇ ਮੰਤਰੀ ਸੀ ਉਹਨਾਂ ਦੀ ਮੀਟਿੰਗ ਸੱਦੀ ਗਈ, ਨਾਲ ਨਾਲ ਖੇਤੀਬਾੜੀ ਮੰਤਰੀ ਵੀ ਬਿਠਾਏ ਗਏ, ਮਸਲਾ ਹੱਲ ਨਹੀਂ ਹੋਇਆ। ਪੰਜਾਬ ਦੇ ਵਿੱਚ ਇੱਕ ਹਫ਼ਤੇ ਦੇ ਵਿੱਚ 3 ਜਿਹੜੀਆਂ ਹੁਣ ਤਿੱਕਰ ਦੀਆਂ ਮੀਟਿੰਗਾਂ ਹੈ ਉਹ ਖੇਤੀਬਾੜੀ ਨਾਲ ਜਾਂ ਕਹਿ ਲਓ ਕਿਸਾਨੀ ਨਾਲ ਸੰਬੰਧ ਰੱਖਦੀਆਂ ਯੂਨੀਅਨਾਂ ਨੇ ਕਰ ਲਈਆਂ। ਮਾਨ ਸਾਹਿਬ ਦੇਖੋ ਇੱਕ ਹਫ਼ਤੇ ਵਿੱਚ 3 ਮੀਟਿੰਗਾਂ ਕਰ ਚੁੱਕੇ ਨੇ ਕਿਸਾਨਾਂ ਦੇ ਨਾਲ ਅਤੇ ਕਿਸਾਨ ਜਥੇਬੰਦੀਆਂ ਨੇ 6000 ਰੁਪਈਆ ਪ੍ਰਤੀ ਏਕੜ ਮੰਗਿਆ ਜਿਹਦੇ ਉੱਤੇ ਸਹਿਮਤੀ ਨਹੀਂ ਬਣੀ। ਕੈਪਟਨ ਸਾਹਿਬ ਦੀ ਸਰਕਾਰ ਦੇ ਵਿੱਚ ਇੱਕ ਤਰੀਕੇ ਦੇ ਨਾਲ ਇਹ ਪਾਬੰਦੀ ਬੜੀ ਸਖਤੀ ਦੇ ਨਾਲ ਕਿਸਾਨਾਂ 'ਤੇ ਲਾਈ ਗਈ ਸੀ ਕਿ ਰੈੱਡ ਐਂਟਰੀ ਪਾ ਦਿਓ ਅਤੇ ਨਾਲ ਦੀ ਨਾਲ ਵੱਡੇ ਮੋਟੇ ਜੁਰਮਾਨੇ ਚਲਾਣ ਕਰ ਦਿਓ। ਇਸ ਵਾਰੀ ਇੱਕਾ ਦੁੱਕਾ ਚਲਾਣ ਹੋਏ, ਕਿਸਾਨ ਜਥੇਬੰਦੀਆਂ ਸਰਗਰਮ ਹੋਈਆਂ। ਮੈਂ ਨਾ ਇੱਥੇ ਜਾਣ ਤੋਂ ਪਹਿਲਾਂ ਕਹਿ ਦੇਵਾਂ ਕਿ ਮਾਲਵੇ ਦੇ ਵਿੱਚ ਕਣਕ ਪਹਿਲਾਂ ਆਉਂਦੀ ਹੈ ਅਤੇ ਮਾਝੇ ਦੇ ਵਿੱਚ ਝੋਨਾ ਪਹਿਲਾਂ ਆਉਂਦਾ ਹੈ ਤਾਂ ਉੱਥੇ ਜਿਹੜੀ ਅੱਗ ਹੈ ਉਹ ਲੱਗਣੀ ਸ਼ੁਰੂ ਹੋ ਗਈ ਹੈ। ਸੈਟੇਲਾਈਟ ਦੇ ਮਾਧੋਂ ਤੋਂ ਪਤਾ ਲੱਗਿਆ ਕਿ 371 ਥਾਵਾਂ ਦੇ ਉੱਤੇ ਜਿਹੜੀ ਉਹ ਹੁਣ ਤੱਕ ਅੱਗ ਲੱਗੀ ਹੈ ਖੇਤਾਂ ਦੇ ਵਿੱਚ, ਜਿਹਦੇ ਵਿੱਚੋਂ 131 ਜਾਂ ਕਹਿ ਦਈਏ ਉਹ ਪਰਾਲੀ ਨਾਲ ਸੰਬੰਧਿਤ ਮਾਮਲੇ ਨੇ। ਇਹ ਜਦੋਂ ਪੂਰੇ ਦਾ ਪੂਰਾ ਕੁਛ ਅਸੀਂ ਵੇਖਦੇ ਹਾਂ ਤਾਂ ਪੰਜਾਬ ਸਰਕਾਰ ਦੇ ਹੁਣ ਗਲੇ ਦੀ ਹੱਡੀ ਬਣੂਗੀ। ਇਸ ਗੱਲ ਨੂੰ ਯਾਦ ਰੱਖਿਓ ਤੁਸੀਂ, ਇਹ ਪਰਾਲੀ ਚਾਹੇ ਅਗਰਾਹਾਂ ਯੂਨੀਅਨ ਦਾ ਧਰਨਾ ਜਿਹਦੀ ਅੱਗੇ ਜਾ ਕੇ ਅਸੀਂ ਗੱਲ ਕਰਾਂਗੇ, ਜਾਂ ਫਿਰ ਗੁਜਰਾਤ ਦੀਆਂ ਚੋਣਾਂ, ਜਾਂ ਫਿਰ ਹਿਮਾਚਲ ਦੇ ਵਿੱਚ ਇਲੈਕਸ਼ਨ, ਹਰਿਆਣੇ ਵਿੱਚ ਸਰਕਾਰ ਬਣਾਉਣ ਦੀ ਸਕੀਮ, ਇਹ ਸਾਰੇ ਕਾਸੇ ਨੂੰ ਮੱਦੇ ਨਜ਼ਰ ਰੱਖਦੇ ਹੋਏ ਇਸ ਸਰਕਾਰ ਨੂੰ ਇਹ ਮਸਲਾ ਹੱਲ ਕਰਨਾ ਪਊਗਾ। ਦੂਸਰੇ ਪਾਸੇ ਜਦੋਂ ਪੰਜਾਬ ਦੀ ਗੱਲ ਕਰਦੇ ਹਾਂ ਤਾਂ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਹੱਥ ਖੜੇ ਕੀਤੇ ਪਿਛਲੇ ਦਿਨਾਂ 'ਚੋਂ, ਕਹਿੰਦੇ ਵੀ 24 ਤਿੱਕਰੇ ਹੱਲ ਨਹੀਂ ਹੋ ਸਕਦਾ। ਹੁਣ ਕੀ ਅਗਲਾ ਇੱਕ ਪੈਂਤੜਾ ਅਪਣਾਇਆ, ਇੱਕ ਵਿਚਾਲੇ ਵਾਲਾ ਰਾਹ ਕੀ ਅਪਣਾ ਲਿਆ ਹੈ? ਵੀ ਕੇ ਜੰਜਗਾ ਜਿਹੜੇ ਮੁੱਖ ਸਕੱਤਰ ਨੇ ਉਹਨਾਂ ਨੂੰ ਕਿਹਾ ਕਿ ਡਿਪਟੀ ਕਮਿਸ਼ਨਰਾਂ ਦੇ ਨਾਲ ਤੁਸੀਂ ਮੀਟਿੰਗ ਕਰੋ ਅਤੇ ਉਹਨਾਂ ਨੇ 2 ਘੰਟਿਆਂ ਦੀ ਵਰਚੁਅਲ ਮੀਟਿੰਗ ਹੈ ਜਿਹੜੀ ਉਹ ਡੀ ਸੀ ਸਾਹਿਬਾਨਾਂ ਨਾਲ ਕੀਤੀ ਹੈ। ਡੀ ਸੀ ਸਾਹਿਬਾਨਾਂ ਨੂੰ ਕਿਹਾ ਗਿਆ ਕਿ ਪਰਚਾ ਤੁਸੀਂ ਨਹੀਂ ਕਰਨਾ, ਕੋਈ ਮੋਟਾ ਚਲਾਣ ਤੁਸੀਂ ਨਹੀਂ ਕਰਨਾ, ਰੈੱਡ ਐਂਟਰੀ ਤੁਸੀਂ ਨਹੀਂ ਪਾਉਣੀ, ਕਹਿਣ ਦਾ ਭਾਵ ਸਖ਼ਤੀ ਨਹੀਂ ਵਿਖਾਉਣੀ ਅਤੇ ਚੇਤਨਾ ਦੇ ਨਾਲ ਕਿਸਾਨਾਂ ਨੂੰ ਜਾਗਰੂਕ ਕਰਨਾ ਕਿ ਉਹ ਪਰਾਲੀ ਨੂੰ ਅੱਗ ਨਾ ਲਾਉਣ। ਗਰੀਬ ਦਾ ਜੀ ਤਾਂ ਬਹੁਤ ਕਰਦਾ ਹੁੰਦਾ ਚੋਰੀ ਨਾ ਕਰੇ, ਪਰ ਢਿੱਡ ਕਰਾਉਂਦਾ। ਕਿਸਾਨ ਦਾ ਵੀ ਬੜਾ ਦਿਲ ਕਰਦਾ ਕਿ ਉਹ ਇਹ ਪ੍ਰਦੂਸ਼ਣ ਨਾ ਕਰੇ। ਅੱਗ ਦਾ ਧੂੰਆਂ ਦਿੱਲੀ ਜਾਣ ਤੋਂ ਪਹਿਲਾਂ ਭਾਈ ਸਾਡੇ ਘਰਾਂ ਉੱਤੋਂ ਵੀ ਹੋ ਕੇ ਜਾਂਦਾ ਹੈ, ਮੈਂ ਅਕਸਰ ਕਹਿੰਦਾ ਹੁੰਦਾ, ਪਰ ਮਰਦੀ ਕੀ ਨਹੀਂ ਕਰਦੀ। ਅੱਗ ਲਾਉਣੀ ਸਾਡੀ ਮਜਬੂਰੀ ਹੈ ਪੰਜਾਬ ਦੇ ਕਿਸਾਨਾਂ ਦੀ। ਉਹਨਾਂ ਨੇ 6,000 ਰੁਪਈਆ ਮੰਗਿਆ, ਤੁਸੀਂ ਦੇ ਦਿਓ, ਨਹੀਂ ਦੇ ਸਕਦੇ ਤੁਸੀਂ ਆਪ ਪਰਾਲੀ ਚੱਕਣ ਦਾ ਪ੍ਰਬੰਧ ਕਰ ਲਓ।
ਮੈਂ ਗੱਲ ਜਾਣੀ ਚਾਹੁੰਦਾ ਜੀ, ਕਿਸਾਨ ਕਹਿ ਰਿਹਾ 6,000, ਇਹ ਕਹਿੰਦੇ 2,500, ਇਹਦੇ ਵਿੱਚ ਸਹਿਮਤੀ ਬਣਾਉਣੀ ਤਾਂ ਬਹੁਤ ਔਖੀ ਹੈ ਜੀ, ਬਹੁਤ ਮੁਸ਼ਕਲ ਹੈ, ਕੜੀ ਫਰਕ ਬਹੁਤ ਵੱਡਾ ਜੀ। ਹਜੇ ਵੀ ਸਰਕਾਰ ਮਤਲਬ 2,500 ਦੇ ਕੜੀ ਜਦੋਂ ਕਿਸਾਨ ਦੱਸ ਰਿਹਾ ਵੀ 6,000 ਦੇ ਕਰੀਬ ਜਿਹੜਾ ਖਰਚਾ ਆਉਂਦਾ, ਫਿਰ ਸਾਡੀ ਕਿਤੇ ਜਾ ਕੇ ਮਸਾ ਪੂਰੀ ਪੈਂਦੀ।
ਆਪਾਂ ਵੀ ਪਿਛਲੇ ਦਿਨਾਂ ਵਿੱਚ ਗੱਲ ਕੀਤੀ ਸੀ, ਮੈਂ ਤੁਹਾਨੂੰ ਪੂਰੇ ਜੋੜਕ ਤੋੜ ਕੱਢ ਕੇ ਦੱਸੇ ਸੀ ਵੀ 6,000 ਮਿਨੀਮਮ ਹੈ। ਸਰਕਾਰ ਨੂੰ ਜਾਪਦਾ ਹੈ ਕਿ 6,000 ਜ਼ਿਆਦਾ ਹੈ, ਕਿਸਾਨਾਂ ਨੂੰ ਜਾਪਦਾ ਹੈ ਕਿ 2,500 ਘੱਟ ਹੈ, ਤਾਂ ਸਰਕਾਰ ਇਹਦੇ ਵਿਚਾਲੜਾ ਹੱਲ ਕੱਢ ਕੇ ਸਮੱਸਿਆ ਆਪ ਹੱਲ ਕਰਦੀ। ਅਸੀਂ ਕਦੋਂ ਕਹਿੰਦੇ ਹਾਂ ਕਿ ਕਿਸਾਨਾਂ ਨੂੰ ਤੁਸੀਂ 6,000 ਦੇਵੋ, ਅਸੀਂ ਕਹਿੰਦੇ ਹਾਂ ਕਿ ਕਿਸਾਨਾਂ ਨੂੰ ਇੱਕ ਨਵਾਂ ਪੈਸਾ ਨਾ ਦੇਵੋ, ਤੁਸੀਂ ਪਰਾਲੀ ਦਾ ਹੱਲ ਆਪ ਕੱਢ ਲਓ, ਸਹੀ ਰਹੂਗਾ ਮੇਰੇ ਖਿਆਲ ਦੇ ਨਾਲ। ਪਰ ਨਹੀਂ, ਹੁਣ ਇਹ ਮਸਲਾ ਜਿਹੜਾ ਉਹ ਸਿਆਸੀ ਰੰਗ ਲਊਗਾ ਹੀ ਅਤੇ ਸੁਪਰੀਮ ਕੋਰਟ ਤੱਕ ਵੀ ਜਾਊਗਾ। ਇਹਨਾਂ ਦਿਨਾਂ ਵਿੱਚ ਏਅਰ ਕੁਆਲਿਟੀ ਇੰਡੈਕਸ ਆ ਜਿਹੜਾ ਉਹ ਦਿੱਲੀ ਦਾ ਅੱਪ ਚਲਾ ਜਾਂਦਾ ਹੈ, ਅਤੇ ਜਾਣਾ ਵੀ ਚਾਹੀਦਾ ਕਿਉਂਕਿ ਜਦੋਂ ਅਸੀਂ ਧੂੰਏ ਦੀ ਗੱਲ ਕਰਦੇ ਹਾਂ। ਹੁਣ ਇਸ ਤੋਂ ਅੱਗੇ ਆਓ, ਡੀ ਸੀ ਸਾਹਿਬਾਨ ਕੀ ਕਰ ਰਹੇ ਨੇ? ਜਿਵੇਂ ਤੁਸੀਂ ਕਿਹਾ ਕਿ ਉਹ ਗੁਰੂ ਘਰਾਂ ਦੇ ਵਿੱਚ ਜਾ ਰਹੇ ਨੇ, ਚੇਤਨਾ ਦੇ ਹੋਕੇ ਦਵਾ ਰਹੇ ਨੇ, ਉਹ ਕਹਿੰਦੇ ਕਿ ਸਕੂਲੀ ਬੱਚਿਆਂ ਤੋਂ ਅਸੀਂ ਰੈਲੀਆਂ ਕਢਾਵਾਂਗੇ, ਲਹਿਰਾਂ ਚਲਾਵਾਂਗੇ। ਮੈਂ ਸਾਰੀਆਂ ਗੱਲਾਂ ਨੂੰ ਨਾ ਕੰਬਾਈਨ ਕਰੂੰਗਾ, ਇੱਕ ਗੱਲ ਮੈਂ ਤੁਹਾਡੇ ਨਾਲ ਹੋਰ ਸਾਂਝੀ ਕਰਾਂ। ਕੁਲਦੀਪ ਸਿੰਘ ਧਾਲੀਵਾਲ ਸਾਡੇ ਹੈਗੇ ਨੇ, ਉਹ ਪੰਚਾਇਤ ਮਿਨਿਸਟਰ ਅਤੇ NRI ਮਾਮਲੇ ਵੀ ਉਹਨਾਂ ਦੇ ਕੋਲ ਨੇ। ਉਹ ਸ਼੍ਰੀ ਅਕਾਲ ਤਖਤ ਸਾਹਿਬ ਵਿੱਚ ਜਾ ਕੇ ਜਥੇਦਾਰ ਸਾਹਿਬ ਨੂੰ ਮਿਲੇ ਨੇ, ਗਿਆਨੀ ਹਰਪ੍ਰੀਤ ਸਿੰਘ ਜੀ ਨੂੰ, ਕਿ ਤੁਸੀਂ ਸਿੱਖ ਜਾਂ ਕਹਿ ਲਓ ਪੰਜਾਬ ਦੇ ਨਾਂ ਇੱਕ ਸੰਦੇਸ਼ ਜਾਰੀ ਕਰੋ, ਕਿਉਂਕਿ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਕਹੀ ਹੋਈ ਗੱਲ ਹੈ ਜਿਹੜੀ ਉਹ ਸਰਬ ਪ੍ਰਵਾਨਿਤ ਹੁੰਦੀ ਹੈ ਕਿ ਪਰਾਲੀ ਨੂੰ ਅੱਗ ਨਾ ਲਾਈ ਜਾਵੇ। ਠੀਕ ਹੈ, ਚੰਗੀ ਗੱਲ ਹੈ, ਹੋਣਾ ਚਾਹੀਦਾ ਕਿ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਸਾਡੀ ਗੁਰਬਾਣੀ ਵੀ ਕਹਿੰਦੀ ਹੈ ਕਿ ਕੁਦਰਤ ਦਾ ਸਤਿਕਾਰ ਕਰੋ, ਬਿਲਹਾਰੀ ਕੁਦਰਤ ਵਸਿਆ ਤਰਾਂਤ ਨਾ ਜਾਏ ਲੱਖਿਆ। ਪਰ ਗੱਲ ਇੱਥੇ ਨਾ ਮੁੱਕਦੀ, ਮੈਂ ਫਿਰ ਕਹਿੰਦਾ ਕਿ ਇਨਸਾਨ ਜਾਂ ਕਹਿ ਲਓ ਕਿਸਾਨ, ਅਤੇ ਇਹ ਵੀ ਤਾਂ ਕੁਦਰਤੀ ਜੀਵ ਹੈ, ਇਹਦੇ ਬਾਰੇ ਵੀ ਸੋਚੋ। ਕੋਈ ਇੱਦਾਂ ਦਾ ਸੰਦੇਸ਼ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਇਸ ਕਿਸਾਨ ਬਚਾਉਣ ਉੱਤੇ ਵੀ ਦੇ ਦਿਓ। ਫਿਰ ਤੁਸੀਂ ਗੱਲ ਕਰਦੇ ਹੋ ਲਹਿਰਾਂ ਚਲਾਉਣ ਦੀ, ਰੈਲੀਆਂ ਕੱਢਣ ਦੀ। ਹੁਣ ਤੀਕਰ ਦਾਜ ਪ੍ਰਥਾ ਨੂੰ ਰੋਕਣ ਦੇ ਲਈ ਕਿੰਨੀਆਂ ਰੈਲੀਆਂ ਨਿਕਲੀਆਂ, ਅਤੇ ਦਾਜ ਪ੍ਰਥਾ ਰੁਕ ਗਈ? ਕੁੜੀ ਨਾ ਮਾਰੋ ਕਿੰਨੀਆਂ ਰੈਲੀਆਂ ਨਿਕਲਦੀਆਂ, ਕੁੜੀ ਮਾਰਨ ਨੂੰ ਹਟ ਗਏ? ਜਾਤ ਪਾਤ ਦੇ ਨਾਂ ਦੇ ਉੱਤੇ ਵਿਤਕਰਾਂ ਨਾ ਕਰੋ, ਕਿੰਨੀਆਂ ਰੈਲੀਆਂ ਕੱਢਦੇ ਆ? ਨਹੀਂ, ਇਹ ਸਾਰਥਿਕ ਹੱਲ ਨਹੀਂ। ਇਹ ਆਪਣਾ ਰਜਿਸਟਰ ਕਾਲਾ ਕਰਨਾ ਹੈ ਕਿ ਕੱਲ੍ਹ ਨੂੰ ਜੇਕਰ ਮਾਣਯੋਗ ਸੁਪਰੀਮ ਕੋਰਟ ਪੁੱਛੇ ਤਾਂ ਅਸੀਂ ਜਾ ਕੇ ਡਿਟੇਲ ਧਰ ਦਈਏ, ਅਸੀਂ ਤਾਂ ਆਹ ਵੀ ਕੀਤਾ, ਆਹ ਵੀ ਕੀਤਾ, ਆਹ ਵੀ ਕੀਤਾ, ਨਹੀਂ ਸੁਣੀ ਸਾਡੀ। ਪਰ ਇਹ ਹੱਲ ਨਹੀਂ। 26 ਅਗਸਤ ਨੂੰ ਚੀਫ ਜਸਟਿਸ ਆਰ.ਵੀ. ਰਮੰਨਾ ਜੀ ਜਿਹੜੇ ਸੇਵਾ ਮੁਕਤ ਹੁੰਦੇ ਨੇ, ਅਤੇ ਪਿਛਲੇ ਜਿਹੜੇ ਬੜੀ ਉਹਨਾਂ ਨੇ ਸਖ਼ਤ ਟਿੱਪਣੀ ਦਿੱਤੀ ਸੀ ਪਰਾਲੀ ਸਾੜਨ ਨੂੰ ਲੈ ਕੇ, ਉਹ ਕਹਿੰਦੇ ਸੀ ਤੁਸੀਂ ਪਰਾਲੀ ਸਾੜਨ ਦੀ ਗੱਲ ਕਰਦੇ ਹੋ, ਤੁਸੀਂ ਏ.ਸੀ. ਛੱਡ ਲੈਂਦੇ ਹੋ ਕਮਰੇ ਵਿੱਚ ਅਤੇ ਬੈਠੇ ਤੁਸੀਂ ਬਹਿਸ ਕਰਦੇ ਹੋ, ਤੁਸੀਂ ਨੀਤੀ ਘਾੜੇ ਬਣ ਜਾਂਦੇ ਹੋ। ਉਹ ਜਾ ਕੇ ਪੁੱਛੋ, ਉੱਥੇ ਜਾ ਕੇ ਪੁੱਛੋ ਕਿਸਾਨਾਂ ਨੂੰ ਜਿੱਥੇ ਅੱਗ ਲੱਗੀ ਜਾਂਦੀ ਹੈ ਕਿ ਅੱਗ ਲਾਉਣੀ ਕਿਉਂ ਪੈ ਗਈ, ਹਾਲਾਤ ਕੀ ਨੇ, ਪੂਰੇ ਦਾ ਪੂਰਾ ਮਸਲਾ ਵਿਚਾਰੋ। ਹੁਣ ਮੈਂ ਇਸ ਗੱਲ ਦੇ ਵਿੱਚ ਇੱਕ ਗੱਲ ਤਾਂ ਕਹਿ ਦੇਵਾਂ ਕਿ ਆਮ ਆਦਮੀ ਪਾਰਟੀ ਮੇਰੇ ਖਿਆਲ ਦੇ ਨਾਲ ਜਿਹੜੀ ਹੁਣ ਤੀਕਰ ਦੀ ਸਥਿਤੀ ਹੈ, ਕੋਈ ਵੀ ਸਾਰਥਿਕ ਹੱਲ ਨਹੀਂ ਕੱਢ ਸਕੀ, ਅਤੇ ਮੈਨੂੰ ਜਾਪਦਾ ਵੀ ਨਹੀਂ ਕਿ ਇਸ ਸੀਜ਼ਨ ਦੇ ਵਿੱਚ ਕੱਢ ਪਾਓਗੇ।
ਹਾਲੇ ਤਾਂ ਜੀ ਸ਼ੁਰੂਆਤ ਹੋਈ ਹੈ ਝੋਨੇ ਦੀ ਕਟਾਈ ਦੀ, ਅਤੇ ਪਰਾਲੀ ਨੂੰ ਅੱਗ ਲੱਗਣੀ ਹੌਲੀ ਹੌਲੀ ਜਾ ਕੇ ਇਸ ਧੂੰਏ ਦਾ ਰੌਲਾ ਜਿਹੜਾ ਹੋਰ ਵੱਧਣਾ।
ਬਿਲਕੁਲ ਜੀ, ਪਰ ਇਹਦੇ ਵਿੱਚ ਨਾ ਮੈਂ ਤੁਹਾਡੇ ਨਾਲ ਕੁਝ ਅੰਕੜੇ ਸਾਂਝੇ ਕਰਨਾ ਚਾਹੁੰਦਾ। ਧੂੰਏ ਦੀ ਪਰਾਲੀ ਤੋਂ ਜਿਹੜਾ ਪ੍ਰਦੂਸ਼ਣ ਹੁੰਦਾ ਹੈ ਉਹ 4% ਤੋਂ ਲੈ ਕੇ ਤੇ ਅਖੀਰ 10% ਤੱਕ ਹੁੰਦਾ ਹੈ। 90% ਪ੍ਰਦੂਸ਼ਣ ਜਿਹੜਾ ਸਾਰਾ ਸਾਲ ਹੁੰਦਾ ਉਹ ਫੈਕਟਰੀਆਂ ਕਾਰਖਾਨਿਆਂ ਦਾ ਹੁੰਦਾ, ਉੱਥੇ ਤੁਸੀਂ ਕੀ ਕਰੋਗੇ? ਦੀਪਕ ਮਲਹੋਤਰਾ ਦੀ ਸ਼ਰਾਬ ਦੀ ਫੈਕਟਰੀ ਜਿੱਥੇ ਜੀਰੇ ਕੁਝ ਸਮਾਜ ਸੇਵੀ ਕੁਝ ਜਥੇਬੰਦੀਆਂ ਘੇਰਾ ਪਾਈ ਬੈਠੀਆਂ ਕਿ ਨਹੀਂ ਚੱਲਣ ਦੇਣੀ, ਇਹ ਪ੍ਰਦੂਸ਼ਣ ਕਰਦੀ ਹੈ ਪਾਣੀ ਵਿੱਚ ਵੀ ਸਾਡੇ ਇਲਾਕੇ ਵਿੱਚ ਵੀ, ਉੱਥੇ ਤੁਸੀਂ ਕੀ ਕਰੋਗੇ? ਬਹੁਤ ਵੱਡੇ ਵੱਡੇ ਪ੍ਰੋਜੈਕਟ ਜਿਹੜੇ ਹੈਗੇ ਨੇ, ਮੈਂ ਸਾਰੇ ਸ਼ਹਿਰਾਂ ਦੀ ਗੱਲ ਕਰਾਂ, ਤੁਹਾਡੇ ਵਾਟਰ ਟ੍ਰੀਟਮੈਂਟ ਪਲਾਂਟ ਜਿਹੜੇ ਸਰਕਾਰੀ ਨੇ ਕਿੰਨੇ ਕੁ ਕੰਮ ਕਰਦੇ ਨੇ? ਤੁਸੀਂ ਨਦੀਆਂ ਨਹਿਰਾਂ ਦੇ ਵਿੱਚ ਗੰਦਾ ਪਾਣੀ ਸਿੱਟੀ ਜਾਂਦੇ ਹੋ, ਜਾ ਕੇ ਉਸਨੂੰ ਰਾਜਸਥਾਨ ਨੇ ਪੀਣਾ ਹੁੰਦਾ ਤੇ ਹੈਪੇਟਾਈਟਸ ਸੀ ਫੈਲੀ ਜਾਂਦਾ, ਉੱਥੇ ਤੁਹਾਡਾ ਪ੍ਰਦੂਸ਼ਣ ਕੀ ਕਰੂਗਾ? ਭੱਠਿਆਂ ਦੀਆਂ ਚਿਮਣੀਆਂ ਦੇ ਉੱਤੇ ਤੁਸੀਂ ਬਹੁਤ ਲੰਬੀਆਂ ਚੌੜੀਆਂ ਮੀਟਿੰਗਾਂ ਕੀਤੀਆਂ ਤੇ ਬਹੁਤ ਥਾਵਾਂ ਉੱਤੇ ਤੁਸੀਂ ਇੰਪਰੂਵਮੈਂਟ ਵੀ ਲਿਆਂਦੀ, ਚੰਗੀ ਗੱਲ ਹੈ, ਪਰ ਕੀ ਤੁਸੀਂ ਸਾਰੇ ਪ੍ਰਦੂਸ਼ਣ ਦੇ ਉੱਤੇ ਨੱਥ ਪਾਲੀ ਹੈ? ਜਿਹੜਾ ਹੁਣ ਤੁਸੀਂ 4-10% ਦੇ ਉੱਤੇ ਗੱਲ ਕਰਨ ਲੱਗਦੇ ਹੋ ਵੀ ਆਹ ਨਹੀਂ ਹੱਲ ਹੁੰਦਾ, ਹੁਣ ਆਹ ਹੱਲ ਕਰੀਏ, ਇਹ ਸੀਜ਼ਨ ਦਾ ਰੌਲਾ ਹੈ। ਜਿਹੜਾ ਪੂਰੇ ਦਾ ਪੂਰਾ ਜਿਹੜਾ ਪ੍ਰਦੂਸ਼ਣ ਦਾ ਟੋਕਰਾ ਹੈ ਉਹ ਕਿਸਾਨ ਦੇ ਸਿਰ ਤੇ ਰੱਖ ਦਿਓ, ਸਾਰੇ ਸਾਲ ਵਿਹਲੇ ਰਹੋ। ਪ੍ਰਮਾਣਯੋਗ ਸੁਪਰੀਮ ਕੋਰਟ ਨੇ ਬੜਾ ਵਧੀਆ ਤਰੀਕੇ ਨਾਲ ਕਿਹਾ ਸੀ ਕਿ ਸਾਰਾ ਪ੍ਰਦੂਸ਼ਣ ਉਹ ਤੁਸੀਂ ਕਿਸਾਨ ਦੀ ਝੋਲੀ ਦੇ ਵਿੱਚ ਨਾ ਪਾਓ। ਪਿਛਲੇ ਦਿਨ ਅਸੀਂ ਗੱਲ ਕੀਤੀ, ਤੁਸੀਂ ਮੇਰੇ ਨਾਲ ਸੀ ਇਸੇ ਪ੍ਰੋਗਰਾਮ ਵਿੱਚ, ਨੀਦਰਲੈਂਡ ਵਿੱਚ ਕੀ ਰੌਲਾ ਹੈ? ਉੱਥੇ ਪੈਸਟੀਸਾਈਡ ਤੋਂ ਤੇ ਖਾਸ ਕਰਕੇ ਖਾਦਾਂ ਤੋਂ ਹੋਣ ਵਾਲੇ ਪ੍ਰਦੂਸ਼ਣ ਦਾ ਰੌਲਾ ਹੈ। ਕੈਨੇਡਾ ਦੇ ਜਿਹੜੇ ਕਿਸਾਨ ਨੇ ਉਹ ਧਰਨਾ ਪ੍ਰਦਰਸ਼ਨ ਕਰੀ ਜਾਂਦੇ ਨੇ, ਉੱਥੇ ਵੀ ਉਹਨਾਂ ਨੂੰ ਧੱਕਿਆ ਜਾ ਰਿਹਾ। ਸ਼੍ਰੀਲੰਕਾ ਦਾ ਜੇਕਰ ਅਰਥਚਾਰਾ ਇੱਕੇਦਮ ਡਾਵਾਡੋਲ ਹੋ ਗਿਆ, ਕੀ ਹੋ ਗਿਆ ਸੀ? ਸਿੱਧਾ ਦਾ ਸਿੱਧਾ ਸਾਰੇ ਕਿਸਾਨਾਂ ਨੂੰ ਔਰਗੈਨਿਕ ਖੇਤੀ 'ਚ ਧੱਕ ਦਿੱਤਾ ਸੀ। ਜੇ ਜ਼ਬਰਦਸਤੀ ਕਰੋਗੇ ਤਾਂ ਮਰਿਆ ਹੋਇਆ ਕਿਸਾਨ ਹੋਰ ਮਰੂਗਾ, ਇਹਦੇ ਵਿੱਚ ਕੋਈ ਫਰਕ ਨਹੀਂ ਪੈਣ ਵਾਲਾ। ਪਰ ਤੁਸੀਂ ਸਮਝੋ ਇਸ ਗੱਲ ਨੂੰ, ਤੁਹਾਨੂੰ ਸਾਰਥਿਕ ਹੱਲ ਦੇਣੇ ਪੈਣਗੇ। ਤੁਸੀਂ ਇਸ ਤਰੀਕੇ ਦੇ ਨਾਲ ਸਾਡੇ ਮਾਲਵੇ 'ਚ ਕਹਿੰਦੇ ਹੁੰਦੇ ਆ, ਸ਼ਬਦ ਮੈਂ ਵਰਤਣਾ ਨਹੀਂ ਚਾਹੁੰਦਾ, ਕਿ ਤੁਸੀਂ ਪਾਣੀ ਦੀ ਬਜਾਏ ਮੂੰਹ 'ਚੋਂ ਮੱਛੀਆਂ ਫੜਦੇ ਹੋ, ਉਹ ਕਦੇ ਫੜੀਆਂ ਨਹੀਂ ਜਾਣੀਆਂ। ਤੁਹਾਨੂੰ ਕਿਸਾਨਾਂ ਨਾਲ ਖੜਨਾ ਪਊਗਾ, ਤੁਹਾਨੂੰ ਜਥੇਬੰਦੀਆਂ ਦੀ ਸੁਣਨੀ ਪਊਗੀ, ਤੇ ਜਥੇਬੰਦੀਆਂ ਨੂੰ ਵੀ ਮੈਂ ਹੱਥ ਬੰਨ੍ਹ ਕੇ ਬੇਨਤੀ ਕਰਦਾ, ਸਾਰਥਿਕ ਗੱਲਾਂ ਦੇ ਉੱਤੇ ਡਿਬੇਟ ਹੋਣੀ ਚਾਹੀਦੀ ਹੈ। ਡਿਬੇਟ ਦੇ ਵਿੱਚ ਇੱਕਾ ਦੁੱਕਾ ਫਰਕ ਦੇ ਨਾਲ ਉਹ ਚੀਜ਼ਾਂ ਲਾਗੂ ਕਰਨ ਦੇ ਵਿੱਚ ਸਹਿਮਤੀ ਦੇਣੀ ਜ਼ਰੂਰੀ ਹੈ।
ਬਿਲਕੁਲ ਜੀ, ਕੇਵਲ ਸੁਪਰੀਮ ਕੋਰਟ ਦੇ ਆਰਡਰਾਂ ਨੂੰ ਗੰਭੀਰਤਾ ਨਾਲ ਲੈਣ ਦੀ ਬਜਾਏ ਹੱਲ ਨੂੰ ਵੀ ਗੰਭੀਰਤਾ ਨਾਲ ਲਿਆ ਜਾਵੇ। ਅਗਲੀ ਖਬਰ ਵੱਲ ਚਲੀਏ ਤਾਂ ਜੀ, ਵਿਦੇਸ਼ ਮੰਤਰੀ ਐਸ ਜੈਸ਼ੰਕਰ ਜੀ ਨੇ ਕੈਨੇਡਾ ਨੂੰ ਇਹ ਜਾਣੂ ਕਰਵਾਇਆ ਕਿ ਜਿਹੜੇ ਲੋਕਾਂ ਦੀ ਆਜ਼ਾਦੀ ਉਹਦਾ ਘਾਣ ਹੋ ਗਿਆ, ਇਹਦੇ ਕੀ ਕਹਿਣਾ ਚਾਹੁੰਦੇ?
ਪਹਿਲਾਂ ਹੱਸਣਾ ਚਾਹੁੰਦੇ ਹੋ ਜਾਂ ਖਬਰ ਸੁਣਨਾ ਚਾਹੁੰਦੇ ਹੋ?
ਕਿਵੇਂ ਮਰਜ਼ੀ ਕਰ,
ਪਹਿਲਾਂ ਤੁਹਾਨੂੰ ਹਸਾਉਣੇ ਆ। ਸਾਡੇ ਜਿਹੜੇ ਵਿਦੇਸ਼ ਮੰਤਰੀ ਨੇ ਜੈਸ਼ੰਕਰ, ਉਹ ਕੀ ਕਹਿੰਦੇ ਨੇ ਕੈਨੇਡਾ ਨੂੰ ਚਿੱਠੀ ਲਿਖ ਕੇ? ਕਹਿੰਦੇ ਕਿ ਪੰਜਾਬ 'ਚ ਖਾਲਿਸਤਾਨ ਬਣੇ ਨਾ ਬਣੇ, ਜਿਸ ਤਰੀਕੇ ਨਾਲ ਤੁਹਾਡੇ ਇੱਥੇ ਖਾਲਿਸਤਾਨ ਦੀ ਗੱਲ ਹੋ ਰਹੀ ਹੈ, ਖਾਲਿਸਤਾਨ ਕੈਨੇਡਾ 'ਚ ਬਣੂਗਾ। ਦੇਖੋ ਕਿੱਡੀ ਤੁਸੀਂ ਹਾਸੋਹੀਣੀ ਗੱਲ ਕਰਦੇ ਹੋ ਕਿ ਕੈਨੇਡਾ ਦੇ ਵਿੱਚ ਕਿਵੇਂ ਬਣ ਜੂਗਾ। ਉੱਥੇ ਗੁਰਪ੍ਰਤਵੰਤ ਪੰਨੂ, ਉਹਨਾਂ ਨੂੰ ਕੁਝ ਪੱਤਰਕਾਰਾਂ ਨੇ ਸਵਾਲ ਵੀ ਕੀਤੇ ਕਿ ਤੁਸੀਂ ਪੰਜਾਬ ਦੀ ਗੱਲ ਕਰਦੇ ਹੋ, ਪੂਰੇ ਪੁਰਾਣੇ ਪੰਜਾਬ ਦੀ ਗੱਲ ਕਰਦੇ ਹੋ, ਪਿਛਲੇ ਦਿਨੀ ਏਅਰ ਦੇ ਉੱਤੇ ਮੇਰੀ ਵੀ ਗੱਲ ਹੋਈ ਸੀ ਕੈਨੇਡਾ ਦੇ ਵਿੱਚ ਜਿਹੜੇ ਖਾਲਿਸਤਾਨ ਦੀ ਮੰਗ ਕਰਦੇ ਆ। ਅਸੀਂ ਤਾਂ ਇਹ ਜਾਣਨਾ ਚਾਹੁੰਦੇ ਸੀ ਕਿ ਤੁਸੀਂ ਕਿਹੜੀਆਂ ਤਜਵੀਜ਼ਾਂ, ਯੋਜਨਾਵਾਂ, ਪਲੈਨਿੰਗ ਕੀ ਲੈ ਕੇ ਚੱਲੇ ਹੋ। ਮੈਂ ਉਹਨੂੰ ਪੁੱਛਿਆ ਸੀ ਵੀ ਤੁਸੀਂ ਜੀ ਕਿਹੜਾ ਏਰੀਆ ਜਿਹੜਾ ਖਾਲਿਸਤਾਨ ਵਾਸਤੇ ਚੁਣੋਗੇ? ਉਹ ਕਹਿੰਦੇ ਜੀ ਪੁਰਾਣਾ ਪੰਜਾਬ। ਮੈਂ ਕਿਹਾ ਜੀ ਫਿਰ ਪਾਕਿਸਤਾਨ ਤੋਂ ਵੀ ਲਓਗੇ, ਲਾਹੌਰ ਤੀਕਰ, ਜੰਮੂ ਕਸ਼ਮੀਰ ਤੀਕਰ ਵੀ ਜਾਓਗੇ? ਫਿਰ ਤੁਸੀਂ ਪੁਰਾਣਾ ਪੰਜਾਬ ਤਾਂ ਸਾਡਾ ਬਹੁਤ ਵੱਡਾ ਹੈ, ਉੱਥੇ ਤੀਕਰ ਜਾਓਗੇ? ਉਹ ਕਹਿੰਦੇ ਨਹੀਂ, ਜਿੱਥੇ ਪਾਪੂਲੇਸ਼ਨ ਹੈਗੀ ਆ ਇਸ ਵਕਤ ਵੀ ਸਿੱਖਾਂ ਦੀ। ਫਿਰ ਮੈਂ ਕਹਿ ਦਿੱਤਾ ਸੀ ਕਿ ਤੁਸੀਂ ਕੈਨੇਡਾ ਵਿੱਚ ਬੈਠੇ ਹੋ, ਪਾਪੂਲੇਸ਼ਨ ਤਾਂ ਇੱਥੇ ਵੀ ਹੈਗੀ ਹੈ, ਇਹਨੂੰ ਵੀ ਵਿੱਚ ਰਲਾ ਲਓਗੇ? ਉਹ ਕਹਿੰਦੇ ਨਹੀਂ, ਇੱਥੇ ਅਸੀਂ ਪ੍ਰਵਾਸ ਦੇ ਵਿੱਚ ਆਏ ਹਾਂ। ਫਿਰ ਮੈਂ ਉਹਨੂੰ ਅਗਲਾ ਸਵਾਲ ਕੀਤਾ ਸੀ ਏਅਰ ਦੇ ਉੱਤੇ ਕਿ ਤੁਸੀਂ ਪ੍ਰਵਾਸ ਦੇ ਵਿੱਚ ਤਾਂ ਆਏ ਹੋ, ਜਦੋਂ ਖਾਲਿਸਤਾਨ ਬਣ ਗਿਆ ਘਰ ਵਾਪਸੀ ਕਰ ਜਾਓਗੇ? ਉਹ ਕਹਿੰਦੇ ਨਹੀਂ ਜੀ, ਇਹ ਤਾਂ ਇੰਟਰਨੈਸ਼ਨਲ ਲਾਅ ਹੈ, ਮਨੁੱਖਤਾ ਦੇ ਵਿੱਚ ਮਨੁੱਖ ਕਿਤੇ ਵੀ ਵਸੇ। ਮੈਂ ਇੱਕ ਸਵਾਲ ਕਹਿੰਦਾ, ਜਿਹੜੇ ਵੀਰ ਖਾਲਿਸਤਾਨ ਦੀ ਮੰਗ ਕੈਨੇਡਾ ਦੀ ਧਰਤੀ ਤੇ ਕਰਦੇ ਨੇ, ਇੱਥੇ ਆਓ
ਜੀ
ਪੰਜਾਬ 'ਚ ਆਓ, ਇਹ ਪਲੇਟਫਾਰਮ ਹੈ, ਦੂਰ ਬੈਠ ਕੇ ਖਾਲਿਸਤਾਨ ਨਾ ਮੰਗੋ, ਆਓ ਦੇਖਦੇ ਹਾਂ ਤੁਹਾਡੇ ਨਾਲ ਕਿੰਨੇ ਲੋਕ ਤੁਰਦੇ ਨੇ, ਆਓ ਦੇਖਦੇ ਹਾਂ ਤੁਸੀਂ ਕਿਹੋ ਜਿਹੀ ਪਲੈਨਿੰਗ ਲੈ ਕੇ ਆਉਣੇ ਹੋ ਪੰਜਾਬ ਦੇ ਫਿਊਚਰ ਦੇ ਲਈ, ਆਓ ਦੇਖਦੇ ਹਾਂ ਤੁਸੀਂ ਕਿਵੇਂ ਜਾਗਰੂਕ ਕਰਦੇ ਹੋ। ਅਸੀਂ ਵਿਰੋਧੀ ਨਹੀਂ, ਪਹਿਲੀ ਗੱਲ ਮੈਂ ਕਹਿ ਦੇਵਾਂ, ਕੋਈ ਦੋਸਤ ਸਾਨੂੰ ਸੁਣ ਕੇ ਇਹ ਨਾ ਕਹਿ ਦੇਵੇ ਕਿ ਮੈਂ ਖਾਲਿਸਤਾਨ ਦਾ ਵਿਰੋਧ ਕਰਨਾ। ਪੱਤਰਕਾਰ ਦਾ ਕੰਮ ਨਾ ਤਾਂ ਵਿਰੋਧ ਕਰਨਾ ਹੁੰਦਾ ਨਾ ਸਹਿਮਤੀ ਦੇਣਾ ਹੁੰਦਾ, ਉਹਦਾ ਕੰਮ ਹੁੰਦਾ ਸਵਾਲ ਕਰਨਾ, ਸ਼ੰਕੇ ਖੜੇ ਕਰਨਾ ਤੇ ਸ਼ੰਕਿਆਂ ਦੇ ਉੱਤਰ ਪਬਲਿਕ ਤੋਂ ਜਾਂ ਕਿਸੇ ਜ਼ਿੰਮੇਵਾਰ ਵਿਅਕਤੀ ਤੋਂ ਲੈਣਾ। ਤੇ ਖਾਸ ਕਰਕੇ ਜਿਹੜੇ ਸ਼ੰਕੇ ਲੋਕਾਂ ਦੇ ਵਿੱਚ ਆ ਉਹ ਜ਼ਿੰਮੇਵਾਰ ਵਿਅਕਤੀਆਂ ਦੇ ਕੋਲੇ ਲੈ ਕੇ ਜਾਣਾ, ਇਹ ਕਹਿਣਾ ਬੜਾ ਜ਼ਰੂਰੀ ਸੀ। ਹੁਣ ਪੱਤਰ ਜਿਹੜਾ ਭਾਰਤ ਸਰਕਾਰ ਨੇ ਲਿਖ ਦਿੱਤਾ, ਉਹ ਕਹਿੰਦੇ ਕਿ ਤੁਸੀਂ ਲੋਕਤੰਤਰੀ ਦੇਸ਼ ਹੋ, ਪਰ ਜੋ ਕੁਝ ਇੱਥੇ ਹੋ ਰਿਹਾ ਖਾਲਿਸਤਾਨ ਦੀ ਮੰਗ ਨੂੰ ਲੈ ਕੇ, ਉਹਦੇ ਨਾਲ ਭਾਰਤ ਦੇ ਵਿੱਚ ਜਿਹੜਾ ਮਾਹੌਲ ਤਣਾਅਪੂਰਨ ਹੋਊਗਾ, ਇਹਨੂੰ ਰੋਕਿਆ ਜਾਵੇ, ਕਿਉਂਕਿ ਕੈਨੇਡਾ ਸਾਡੇ ਦੋਸਤ ਦੇਸ਼ਾਂ ਦੇ ਵਿੱਚ ਆਉਂਦਾ ਹੈ। ਪਰ ਪਤਾ ਨਹੀਂ ਕਿਉਂ ਭਾਰਤ ਦੀ ਸਰਕਾਰ ਇਸ ਗੱਲ ਨੂੰ ਭੁੱਲ ਜਾਂਦੀ ਹੈ ਕਿ ਲੋਕਤੰਤਰ ਦੇ ਵਿੱਚ ਇੱਕ ਬੜਾ ਕਲੀਅਰ ਕੱਟ ਫੰਡਾ ਹੈ ਕਿ ਜਿੱਥੇ ਹਿੰਸਾ ਨਹੀਂ ਹੋ ਰਹੀ, ਸਾਫ਼ ਸੁਥਰੇ ਤਰੀਕੇ ਨਾਲ, ਸ਼ਾਂਤੀਮਈ ਤਰੀਕੇ ਨਾਲ ਤੁਸੀਂ ਕੋਈ ਮੰਗ ਰੱਖਦੇ ਹੋ, ਧਰਤੀ ਜਿਹੜੀ ਮਰਜ਼ੀ ਹੋਵੇ, ਲੋਕਤੰਤਰੀ ਦੇਸ਼ਾਂ ਦੇ ਵਿੱਚ ਇਹ ਚੀਜ਼ ਅਲਾਊ ਹੈ। ਸਿੱਖਾਂ ਨੇ ਉੱਥੇ ਆਪਣੀ ਮੰਗ ਰੱਖੀ ਹੈ, ਇਹਦੇ ਵਿੱਚ ਕੁਝ ਵੀ ਤਾਂ ਗਲਤ ਨਹੀਂ ਕੀਤਾ। ਅਗਲੀ ਜਿਹੜੀ ਤਸਲ ਸ਼ੁਰੂ ਹੋਈ ਹੈ, ਇਹ ਚਿੱਠੀ ਕਿਉਂ ਪਾਉਣੀ ਪੈ ਗਈ, ਤਸਲ ਕਿੱਥੋਂ ਸ਼ੁਰੂ ਹੁੰਦੀ ਹੈ ਕਿ ਭਾਰਤ ਨੇ ਇੱਕ ਐਡਵਾਈਜ਼ਰੀ ਜਾਰੀ ਕਰਤੀ। ਐਡਵਾਈਜ਼ਰੀ ਵਿੱਚ ਕੀ ਕਿਹਾ ਕਿ ਕੈਨੇਡਾ ਵਿਜ਼ਿਟ ਕਰਨ ਤੋਂ ਪਹਿਲਾਂ ਇਸ ਗੱਲ ਦਾ ਖਿਆਲ ਰੱਖਿਆ ਜਾਵੇ, ਉੱਥੇ ਇੱਕ ਧਾਰਮਿਕ ਕੱਟੜਤਾ ਵਰਗਾ ਮਾਹੌਲ ਬਣਦਾ ਜਾਂਦਾ ਹੈ, ਇਹਦੇ ਇਰਦ ਗਿਰਦ ਦੀ ਵਰਡਿੰਗ ਸੀ
ਜੀ।
ਤੇ ਕੈਨੇਡਾ ਨੇ ਵੀ ਐਡਵਾਈਜ਼ਰੀ ਜਾਰੀ ਕਰਤੀ ਜਿੱਥੋਂ ਤਸਲ ਸ਼ੁਰੂ ਹੁੰਦੀ। ਉਹ ਕਹਿੰਦੇ ਜੇਕਰ ਕੋਈ ਕੈਨੇਡੀਅਨ ਭਾਰਤ ਜਾਣਾ ਚਾਹੁੰਦਾ ਹੈ ਤਾਂ ਬਾਰਡਰ ਸਟੇਟ ਦਾ ਦੌਰਾ ਨਾ ਕਰੇ, ਉੱਥੇ ਬੰਬ ਹੋ ਸਕਦੇ
ਜੀ।
ਇੱਥੋਂ ਜਿਹੜਾ ਤਣਾਅ ਵੱਧਦਾ ਹੈ। ਇਦੋਂ ਬਾਅਦ ਚਿੱਠੀ ਲਿਖਦੀ ਹੈ ਜੈਸ਼ੰਕਰ, ਜਿਹੜੀ ਆਸਟ੍ਰੇਲੀਆ ਦੇ ਵਿਦੇਸ਼ ਮੰਤਰੀ ਨਾਲ ਗੱਲ ਕਰਦੇ, ਇਹ ਗੱਲ ਕਹਿੰਦੇ ਨੇ। ਹੁਣ ਤੁਸੀਂ ਗੱਲ ਸਮਝੋ, ਇਹ ਕੈਨੇਡਾ ਦੇ ਵਿਦੇਸ਼ ਮੰਤਰੀ ਨਾਲ ਗੱਲ ਕਿਉਂ ਕਰਨੀ ਪੈਗੀ? ਕਿਉਂਕਿ ਪੰਜਾਬੀਆਂ ਦੀ ਗਿਣਤੀ ਕੈਨੇਡਾ ਦੇ ਵਿੱਚ ਬਹੁਤ ਹੈ, ਤੇ ਨੰਬਰ 2 ਤੇ ਆਸਟ੍ਰੇਲੀਆ ਦੇ ਵਿੱਚ ਵੀ ਬਹੁਤ ਆ, ਤਾਂ ਕਰਕੇ ਉਹ ਆਸਟ੍ਰੇਲੀਆ ਦੇ ਵਿੱਚ ਵੀ ਆਪਣੇ ਹਮ ਰੁਤਬਾ ਮੈਂ ਕਹਿ ਰਿਹਾ ਕਿ ਉੱਥੋਂ ਦੇ ਵਿਦੇਸ਼ ਮੰਤਰੀ ਦੇ ਨਾਲ ਗੱਲ ਕਰਕੇ ਇਹ ਬਿਆਨ ਆ ਜਿਹੜਾ ਉਹ ਸਾਂਝਾ ਹੋਇਆ। ਦੇਖਦੇ ਹਾਂ ਕਿ ਇਸ ਬਿਆਨ ਤੋਂ ਬਾਅਦ ਕੈਨੇਡਾ ਦੀ ਸਰਕਾਰ ਕੀ ਪਲਟਵਾਰ ਕਰਦੀ ਹੈ। ਪਰ ਜੇਕਰ ਇਹ ਕਹਿੰਦੇ ਆ ਕਿ ਕੈਨੇਡਾ ਦੇ ਵਿੱਚ ਖਾਲਿਸਤਾਨ ਬਣ ਸਕਦਾ, ਇਹ ਹਾਸੋਹੀਣੀ ਗੱਲ ਹੈ। ਬਿਲਕੁਲ ਜੀ, ਖੈਰ ਇਹਨਾਂ ਦਿਨਾਂ ਵਿੱਚ ਅਸੀਂ ਦੇਖਦੇ ਸੀ ਖੁਸ਼ਖਬਰੀ ਖੁਸ਼ਖਬਰੀ ਖੁਸ਼ਖਬਰੀ, ਪਰ ਹੁਣ ਇਹਨਾਂ ਦਿਨਾਂ ਦੇ ਵਿੱਚ ਹੈਗਾ ਧਰਨੇ ਧਰਨੇ ਧਰਨੇ। ਮੈਂ 3-4 ਅਹਿਮ ਧਰਨਿਆਂ ਦੀ ਗੱਲ ਕਰੂੰਗਾ। ਪਹਿਲਾ ਜਿਹੜਾ ਅਗਰਾਹਾਂ ਯੂਨੀਅਨ ਨੇ ਲਾਇਆ ਹੋਇਆ ਮੁੱਖ ਮੰਤਰੀ ਦੀ ਸੰਗਰੂਰ ਵਾਲੀ ਰਿਹਾਇਸ਼ ਦੇ ਬਿਲਕੁਲ ਸਾਹਮਣੇ ਅਗਲੇ ਪੱਕਾ ਟੈਂਟ ਲਾਈ ਬੈਠੇ ਨੇ। ਇਹ ਯੂਨੀਅਨ ਜੋਗਿੰਦਰ ਸਿੰਘ ਅਗਰਾਹਾਂ ਦੀ ਹੈ, ਉਹ ਕਿਸਾਨਾਂ ਦੀ ਗੱਲ ਵੀ ਕਰਦੇ ਨੇ, ਮੁਲਾਜ਼ਮਾਂ ਦੀ ਵੀ ਕਰਦੇ ਨੇ, ਬੇਰੁਜ਼ਗਾਰਾਂ ਦੀ ਵੀ ਕਰਦੇ ਨੇ, ਹਰ ਵਰਗ ਦੀ ਗੱਲ ਕਰਦੇ ਨੇ। ਉਹ ਕਹਿੰਦੇ ਸਾਰੇ ਵਰਗ ਦੀਆਂ ਅਸੀਂ ਸਮੱਸਿਆਵਾਂ ਨੂੰ ਲੈ ਕੇ ਪੱਕਾ ਧਰਨਾ ਲਾਇਆ, ਅਸੀਂ ਅੱਗੇ ਜਾਵਾਂਗੇ, ਇਸ ਤੋਂ ਬਾਅਦ ਤੁਸੀਂ ਇਸ ਚੀਜ਼ ਨੂੰ ਸਮਝਦੇ ਜਾਇਓ। ਇੱਕ ਧਰਨਾ ਜਿਹੜਾ ਉਹ ਨੰਬਰਦਾਰ ਯੂਨੀਅਨ ਪੰਜਾਬ ਨੇ ਲਾਇਆ, ਉਹ ਕਹਿੰਦੇ ਸਾਡੇ ਭੱਤੇ ਵਧਾ ਦਿਓ ਜੀ, 5000 ਕਰੋ ਘੱਟੋ ਘੱਟ, ਟੋਲ ਟੈਕਸ ਤੋਂ ਸਾਨੂੰ ਛੋਟ ਦਿਓ, ਬੱਸ ਦਾ ਸਫ਼ਰ ਸਾਡਾ ਫ੍ਰੀ ਕਰੋ, ਤਹਿਸੀਲ ਦੇ ਵਿੱਚ ਤੇ ਜ਼ਿਲ੍ਹੇ ਦੇ ਵਿੱਚ ਸਾਨੂੰ ਇੱਕ ਕਮਰਾ ਬੈਠਣ ਦੇ ਲਈ ਦਿੱਤਾ ਜਾਵੇ। ਹੋਰ ਕਾਫ਼ੀ ਗੱਲਾਂ ਉਹਨਾਂ ਨੇ ਕੀਤੀਆਂ। 2 ਧਰਨਿਆਂ ਤੋਂ ਬਾਅਦ ਤੀਜਾ ਧਰਨਾ ਕਾਂਗਰਸ ਦਾ ਹੈ, ਜਿਹੜਾ ਉਹਨਾਂ ਨੇ DC ਦਫ਼ਤਰਾਂ ਦੇ ਆਸੇ ਪਾਸੇ ਲਾਇਆ ਕਿ ਫੌਜਾ ਸਿੰਘ ਸਰਾਰੀ ਨੂੰ ਗ੍ਰਿਫ਼ਤਾਰ ਕੀਤਾ ਜਾਵੇ ਤੇ ਕੈਬਨਿਟ ਦੇ ਵਿੱਚੋਂ ਬਰਖਾਸਤ ਕੀਤਾ ਜਾਵੇ। ਇਸ ਧਰਨੇ ਵਿੱਚ ਇੱਕ ਅਹਿਮ ਗੱਲ ਤੁਹਾਨੂੰ ਸਾਂਝੀ ਕਰਨਾ, ਨਵਜੋਤ ਸਿੱਧੂ ਦੇ ਸਮਰਥਕਾਂ ਨੇ ਪਟਿਆਲੇ ਦੇ ਵਿੱਚ ਵੱਖਰਾ ਧਰਨਾ ਲਾਇਆ। ਰਾਜਾ ਵੜਿੰਗ ਜੀ ਨੂੰ ਜਦੋਂ ਪੁੱਛਿਆ ਗਿਆ ਕਿ ਬੀਬੀ ਪ੍ਰਨੀਤ ਕੌਰ, ਉਹ ਤਾਂ ਕਹਿੰਦੀ ਕਿ ਮੈਂ ਜਿਉਂ ਵੀ ਕਾਂਗਰਸ ਵਿੱਚ ਤੇ ਮਰੂੰ ਵੀ ਕਾਂਗਰਸ ਵਿੱਚ, ਉਹਦੇ ਬਾਰੇ ਕੀ ਕਹਿੰਦੇ ਹੋ? ਉਹ ਕਹਿੰਦੇ ਜੀ ਉਹ ਤਾਂ ਹੁਣ ਕਾਂਗਰਸ ਹੀ ਰਹੀ ਨਹੀਂ। ਹੁਣ ਅਸੀਂ ਸਾਰਾ ਇਹਦਾ ਕਨਕਲੂਜ਼ਨ ਕੱਢੀਏ, ਇਹਦੇ ਸਿੱਟੇ ਤੇ ਜਾਈਏ ਕਿ ਇਹ ਧਰਨੇ ਕਿਉਂ ਨੇ। ਇੱਕ ਗੱਲ ਤਾਂ ਇਹ ਬੜੀ ਕਲੀਅਰ ਹੈ, ਦੇਖੋ ਮਸਲੇ ਜਿਹੜੇ ਹੱਲ ਹੋਣੇ ਹੁੰਦੇ ਆ ਉਹ ਵਕਤ ਨਾਲ ਹੋਣੇ ਹੁੰਦੇ ਆ, ਪਰ ਕੁਝ ਮਸਲੇ ਇਦਾਂ ਦੇ ਹੁੰਦੇ ਆ ਜਿਹਦੇ ਵਿੱਚ ਵਕਤ ਤੇ ਆਰਥਿਕਤਾ ਬਹੁਤ ਥੋੜੀ ਲੱਗਦੀ ਆ, ਉਸ ਨੂੰ ਪ੍ਰੈਫਰੈਂਸ ਵਿੱਚ ਮੂਹਰੇ ਰੱਖ ਕੇ ਹੱਲ ਕਰਨਾ ਚਾਹੀਦਾ। ਜਿਹਦੇ ਵਿੱਚ ਬਹਿਬਲ ਕਲਾਂ ਗੋਲੀ ਕਾਂਡ, ਉਹਦਾ ਧਰਨਾ ਵੀ ਉੱਤੇ ਆ ਗਿਆ। ਅਸੀਂ 11 'ਚ ਗੱਲ ਕਰੀਏ ਨੇ, 14 ਨੂੰ ਉੱਥੇ ਵੀ ਭਾਰੀ ਕੱਟ ਹੈ। ਨਸ਼ੇ ਦੀ ਸਮੱਸਿਆ, ਕਿਸਾਨੀ ਦੀਆਂ ਗੱਲਬਾਤ ਵਾਲੀਆਂ ਸਮੱਸਿਆਵਾਂ, ਮਜ਼ਦੂਰਾਂ ਦੀਆਂ ਗੱਲਬਾਤ ਵਾਲੀਆਂ ਸਮੱਸਿਆਵਾਂ, ਫੌਜਾ ਸਿੰਘ ਸਰਾਰੀ ਉੱਤੇ ਕਾਰਵਾਈ ਜਿਹੜੀ ਤੁਸੀਂ ਡਿਸਕਲੋਜ਼ ਕਰੋ, ਕਾਂਗਰਸ ਨੂੰ ਤੁਸੀਂ ਇਸ ਤਰੀਕੇ ਦਾ ਅਟੈਕ ਕਰਨ ਦਾ ਮੌਕਾ ਕਦੋਂ ਰਹੇ? ਸਰਕਾਰ ਡਿਫੈਂਸ ਤੋਂ ਵੀ ਪਿੱਛੇ ਬੈਕਫੁੱਟ 'ਤੇ ਖੇਡ ਰਹੀ ਹੈ ਇਸ ਵਕਤ, ਸ਼ਾਇਦ ਗੁਜਰਾਤ ਕਰਕੇ, ਸ਼ਾਇਦ ਉਹਨਾਂ ਦੇ ਆਕਾ ਤੋਂ ਇਹ ਹੁਕਮ ਨਾ ਆਵੇ। ਲੱਖਾ ਸਿਧਾਣੇ ਦੀ ਸਟੇਜ ਉੱਤੇ ਵੀ ਇਹ ਗੱਲ ਆਈ ਕਿ ਤੁਸੀਂ ਕਹਿੰਦੇ ਸੀ ਸਰਕਾਰ ਖੁੰਡਾਂ ਤੋਂ ਚੱਲੂਗੀ, ਇਹ ਤਾਂ ਦਿੱਲੀ ਤੋਂ ਚੱਲੀ ਜਾਂਦੀ ਹੈ। ਰੰਗ ਵਿਚੰਡਾ ਚਲਾਈ ਜਾਂਦਾ। ਸਾਡੇ ਬਿਆਨ ਨਹੀਂ, ਇਹ ਮੈਂ ਨਹੀਂ ਕਹਿੰਦਾ, ਵਿਰਾਸਤ ਮੀਡੀਆ ਨਹੀਂ ਕਹਿੰਦਾ, ਨਾ ਹੀ ਗੁਰਸੇਵਕ ਜੀ ਕਹਿੰਦੇ ਨੇ, ਇਹ ਕੌਣ ਕਹਿ ਰਿਹਾ? ਇਹ ਪੰਜਾਬ ਦੇ ਲੋਕ ਕਹਿ ਰਹੇ ਨੇ। ਇਹਦੇ ਉੱਤੇ ਮੈਂ ਨਹੀਂ ਕਹਿੰਦਾ ਕਿ 6 ਮਹੀਨਿਆਂ ਦੇ ਵਿੱਚ ਤੁਸੀਂ ਸਾਰੇ ਕੰਮ ਕਰਕੇ ਤੇ ਫੈਰ ਰੱਖ ਦੋਗੇ, ਹੋ ਗਏ ਕੰਮ, ਨਹੀਂ। ਲੋਕਾਂ ਦੇ ਵਿੱਚ ਜਿਹੜਾ ਵਿਸ਼ਵਾਸ ਸੀ ਉਹ ਗੁਆਚਣਾ ਸ਼ੁਰੂ ਹੋ ਗਿਆ, ਇੱਕ ਸਵਾਲ ਹੈ। ਜੇਕਰ ਇਸ ਤਰੀਕੇ ਦੇ ਨਾਲ ਇਹ ਵਿਸ਼ਵਾਸ ਗੁਆਚਦਾ ਹੈ ਤਾਂ ਤੁਸੀਂ ਸੰਗਰੂਰ ਹਾਰੇ ਹੋ MP ਵਾਲੀ ਸੀਟ, ਅੱਗੇ ਜਾ ਕੇ ਤੁਸੀਂ ਗੱਲ ਗੁਜਰਾਤ ਦੀ ਕਰਦੇ ਹੋ, ਸੁਨੇਹੇ ਤਾਂ ਇੱਥੋਂ ਵੀ ਜਾਣੇ ਨੇ ਨਾ। ਦੁਨੀਆ ਹੁਣ ਤਾਂ ਇੱਕ ਪੰਜੇ ਜਿੱਡੀ ਹੈ, ਤੁਸੀਂ ਗੁਜਰਾਤ ਦਾ ਇਲੈਕਸ਼ਨ ਲੜਦੇ ਹੋ, ਕੀ ਪੰਜਾਬ ਦੇ ਇਸ ਪਰਾਲੀ ਵਾਲਾ ਮਸਲਾ ਨਹੀਂ ਜਾਊਗਾ? ਬਿਲਕੁਲ ਜੀ। ਕੀ ਇੱਥੋਂ ਬਹਿਬਲ ਕਲਾਂ ਗੋਲੀਕਾਂਡ ਵਾਲਾ ਮਸਲਾ ਨਹੀਂ ਜਾਊਗਾ? ਨਸ਼ਿਆਂ ਦੀਆਂ ਮੌਤਾਂ ਕੀ ਗੁਜਰਾਤ ਨੂੰ ਪਤਾ ਨਹੀਂ, ਉਹਨਾਂ ਦੀ ਬੰਦਰਗਾਹ ਉੱਤੇ ਕਿੰਨਾ ਕਿੰਨਾ ਨਸ਼ਾ ਜਿਹੜਾ ਡੇਲੀ ਉਹ ਫੜਿਆ ਜਾਂਦਾ ਹੈ, ਜਿਹੜੀ ਸਪੈਸ਼ਲ ਟਾਸਕ ਫੋਰਸ ਬਣਾਈ ਹੈ ਨਸ਼ੇ ਦੇ ਖਿਲਾਫ। ਮੇਰੇ ਕਹਿਣ ਦਾ ਭਾਵ ਹੈ ਕਿ ਦੋ ਗੱਲਾਂ ਕਰਨੀਆਂ ਪੈਣਗੀਆਂ ਆਮ ਆਦਮੀ ਪਾਰਟੀ ਨੂੰ, ਕੁਝ ਕੰਮ ਆ ਜਿਹੜੇ ਉਹ ਪ੍ਰੈਫਰੈਂਸ ਦੇ ਪਹਿਲ ਦੇ ਆਧਾਰ ਤੇ ਕਰਨੇ ਪੈਣਗੇ, ਕੁਝ ਜਿਹੜੇ ਕੰਮ ਨੇ ਉਹਨਾਂ ਲਈ ਪੰਜਾਬ ਦੇ ਲੋਕਾਂ ਤੋਂ ਵਕਤ ਲੈ ਕੇ ਤੇ ਉਹਨਾਂ ਨੂੰ ਕਨਵਿੰਸ ਕਰਾਉਣਾ ਪਊਗਾ, ਨਾਲ ਜੋੜ ਕੇ ਰੱਖਣਾ ਪਊਗਾ। ਵਿਸ਼ਵਾਸ ਕਾਇਮ ਕਰਨ ਦੀ ਜ਼ਰੂਰਤ ਹੈ, ਹੌਲੀ ਹੌਲੀ ਲੋਕਾਂ ਦਾ ਵਿਸ਼ਵਾਸ ਸਰਕਾਰ ਤੋਂ ਉੱਠਦਾ ਜਾ ਰਿਹਾ ਹੈ।
ਜਸਵਿੰਦਰ ਜੀ, ਲੱਗਦੇ ਹੱਥ ਜੇਕਰ ਗੱਲ ਕਰੀਏ ਤਾਂ ਕੱਲ੍ਹ ਅਸੀਂ ਬਠਿੰਡਾ ਦੇ ਵਿੱਚ ਕਿਤਾਬ ਦੇਖੀ ਸੀ, ਜੀਓ ਜੀ ਉਹ ਕੀ ਮੈਂਬਰ ਆ ਰਹੇ
ਨੇ? ਦੇਖੋ ਜੀ, ਜੀਓ ਜੀ ਅਸੀਂ ਸਾਰੇ ਹੀ ਜਾਣਦੇ ਹਾਂ ਕਿ ਸਾਬਕਾ ਫੌਜੀ 4300 ਜੀ, ਕੈਪਟਨ ਮਨਿੰਦਰ ਦਾ ਸਮਾਂ ਸੀ 2017 ਸੀ, ਤਾਂ ਉਹਨਾਂ ਨੇ ਜਿੰਨੀਆਂ ਵੀ ਲੋਕ ਭਲਾਈ ਸਕੀਮਾਂ ਚੱਲਦੀਆਂ ਸੀ ਪੰਜਾਬ ਦੇ ਵਿੱਚ, ਉਹਦੇ ਉੱਤੇ ਉਹ ਸਾਬਕਾ ਫੌਜੀ ਜਿਹੜੇ ਲਾਏ ਸੀ ਕਿ ਤੁਸੀਂ ਭਾਈ ਇਸ ਦਾ ਨਿਗਾਹ ਰੱਖਣੀ ਹੈ, ਜਾਂ ਕਹਿ ਲਓ ਇਹਦੀ ਫੀਡਬੈਕ ਸਾਨੂੰ ਦੇਣੀ ਹੈ, ਇਸ ਦੀ ਚੱਲਣ ਦੀ ਪ੍ਰਕਿਰਿਆ ਨੂੰ ਤੁਸੀਂ ਵਾਚਣਾ ਤੇ ਇਹਦੀ ਰਿਪੋਰਟ ਆ ਜਿਹੜੀ ਉਹ ਸਰਕਾਰੀ ਦਰਬਾਰੇ ਦੇਣੀ ਹੈ। ਸਾਡੇ ਸਾਬਕਾ ਫੌਜੀ ਸਮਾਨ ਕਹਿੰਦੇ ਸੀ ਅਸੀਂ ਇਮਾਨਦਾਰੀ ਨਾਲ ਕੰਮ ਕਰ ਰਹੇ ਸੀ, ਪਰ ਇਹ ਸਰਕਾਰ ਆਉਂਦੀ ਹੈ ਇਹ ਅਨਸਰ 4300 ਸਾਬਕਾ ਫੌਜੀ ਨੂੰ ਹਟਾ ਦਿੰਦੀ ਹੈ। ਇਹ ਹੈ ਜੀਓ ਜੀ ਦਾ ਮਸਲਾ। ਹੁਣ ਉਹਨਾਂ ਨੇ ਆਪਣਾ ਜਿਹੜਾ ਸੰਘਰਸ਼ ਹੈ ਉਹ ਤੇਜ਼ ਕੀਤਾ ਕਿ ਅਸੀਂ ਤਾਂ ਬਈ ਹੁਣ ਜੂਝਾਂਗੇ, ਤੇ ਉਹ ਜੂਝਣ ਦੇ ਲਈ ਰੈਲੀਆਂ ਤੇ ਉੱਤਰ ਆਏ ਨੇ। ਤੇ ਜਦੋਂ ਫੌਜੀ ਦੀ ਗੱਲ ਹੁੰਦੀ ਹੈ ਨਾ ਤਾਂ ਮੈਂ ਸਲੂਟ ਕਰਦਾ ਇਹਨਾਂ ਦੇ ਜਜ਼ਬੇ ਨੂੰ, ਤੇ ਇਹਨਾਂ ਨੇ ਕਹਿ ਦਿੱਤਾ ਕਿ ਮੋਟਰਸਾਈਕਲ ਰੈਲੀ ਬਠਿੰਡੇ ਕੋਟਕਪੂਰੇ ਲੁਧਿਆਣੇ ਨਹੀਂ ਘੁੰਮੂਗੀ, ਇਹ ਗੁਜਰਾਤ ਚੱਲੀ ਹੈ, ਇਸ ਤੋਂ ਬਾਅਦ ਇਸ ਤੋਂ ਬਾਅਦ ਹਰਿਆਣੇ ਵੀ ਚੱਕਰ ਮਾਰਾਂਗੇ। ਤੇ ਜੇਕਰ ਇਸ ਤਰੀਕੇ ਦੇ ਨਾਲ ਹੁੰਦਾ ਤਾਂ ਜੀਓ ਜੀ ਵਾਲਾ ਮਸਲਾ ਕਿਤੇ ਗੁਜਰਾਤ ਜਾਂ ਹੋਰ ਥਾਵਾਂ ਦੇ ਉੱਤੇ ਇਸ ਪਾਰਟੀ ਦੀਆਂ ਜੜ੍ਹਾਂ 'ਚ ਨਾ ਬੈਠ ਜਾਵੇ।
The views expressed on the preceding program may not necessarily be those of the owner or management of WTOR radio station.
ਲਓ ਜੀ, ਕਮਿਊਨਿਟੀ ਦਾ ਸਭ ਤੋਂ ਵੱਡਾ ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਫਰਨੀਚਰ ਸਟੋਰ ਸੋਢੀ ਫਰਨੀਚਰ ਰੈਨੋਵੇਟ ਹੋਣ ਲੱਗਿਆ, ਜਿਸ ਕਰਕੇ ਫਸਟ ਟਾਈਮ ਇਨ ਸੋਢੀ ਫਰਨੀਚਰ ਹਿਸਟਰੀ ਲੋਐਸਟ ਫਿਕਸ ਪ੍ਰਾਈਸਿਸ ਸੇਲ ਲੱਗ ਚੁੱਕੀ ਹੈ। ਕੋਈ ਵੀ ਫਰਨੀਚਰ ਸਟੋਰ ਵਿੱਚ ਨਾ ਰਹੇ, ਇਸ ਕਰਕੇ ਸਾਰਾ ਫਰਨੀਚਰ ਹੈ ਲੋਐਸਟ ਫਿਕਸ ਪ੍ਰਾਈਸਿਸ ਤੇ।
ਆਪਣੇ ਰੈਜ਼ੀਡੈਂਸ਼ੀਅਲ ਫਰਨੀਚਰ ਦੀ ਖਰੀਦ ਤੋਂ ਪਹਿਲਾਂ ਸੋਢੀ ਫਰਨੀਚਰ ਦੇ ਸ਼ੋਰੂਮ ਤੇ ਇੱਕ ਵਾਰ ਜ਼ਰੂਰ ਵਿਜ਼ਿਟ ਕਰੋ। 142 ਕੈਨੇਡੀ ਰੋਡ, ਸਾਊਥ ਬ੍ਰੈਂਪਟਨ। ਕਾਲ 9058747171।
ਟੋਰਾਂਟੋ ਵਿਖੇ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦੇ ਪਹਿਲੇ ਸੈਂਟਰ ਵਿੱਚ ਰਿਕਾਰਡ ਤੋੜ ਵੋਟਾਂ ਤੋਂ ਬਾਅਦ ਹੁਣ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਦੂਜਾ ਸੈਂਟਰ 6 ਨਵੰਬਰ ਦਿਨ ਐਤਵਾਰ ਨੂੰ ਮਿਸੀਸਾਗਾ ਵਿੱਚ ਲੱਗੇਗਾ। ਸੈਂਟਰ ਦੀ ਲੋਕੇਸ਼ਨ ਜਾਣਨ ਲਈ ਜਾਂ ਹੋਰ ਜਾਣਕਾਰੀ ਲਈ ਸੰਪਰਕ ਕਰੋ 437-423-2669 ਔਰ ਵਿਜ਼ਿਟ www.canada4khalistan.net।
ਕਾਲ ਆ ਗਿਆ, 30 ਸੈਕਿੰਡ ਦਾ ਸਮਾਂ ਥੋੜਾ ਹੈ। ਇੱਕ ਲੰਬੀ ਸੂਚੀ ਸੁਣਾਉਣ ਲਈ ਕਿ ਓਨਟਾਰੀਓ ਵਿੱਚ ਇਸ ਫਾਲ ਸੀਜ਼ਨ ਵਿੱਚ ਤੁਸੀਂ ਕੀ ਕਰ ਸਕਦੇ ਹੋ। ਲੰਬੀ ਸੈਰ, ਖੂਬਸੂਰਤ ਫਾਲਸ, ਫਸਲਾਂ ਦੀ ਕਟਾਈ, ਕਾਨਸਰਟ, ਆਰਟ ਗੈਲਰੀਜ਼ ਤੇ ਵਾਈਨ ਟੇਸਟਿੰਗ, ਜਾਂ ਫਿਰ ਪਤਝੜ 'ਚ ਡਿੱਗੇ ਹੋਏ ਪੱਤਿਆਂ ਨੂੰ ਨਿਹਾਰਨ ਲਈ ਇੱਕ ਲੌਂਗ ਡਰਾਈਵ ਦਾ ਮਜ਼ਾ ਲੈ ਸਕਦੇ ਹੋ। ਕਿਉਂ ਨਾ ਇੱਕ ਛੋਟੇ ਟ੍ਰਿਪ ਨੂੰ ਥੋੜਾ ਹੋਰ ਲੰਬਾ ਕੀਤਾ ਜਾਏ। 30 ਸੈਕਿੰਡ ਦਾ ਸਮਾਂ ਘੱਟ ਹੈ ਤੇ ਫਾਲ ਦਾ ਮੌਸਮ ਵੀ, ਮਿਸ ਨਾ ਕਰੋ ਓਨਟਾਰੀਓ ਸਟੇਕੇਸ਼ਨ ਤੇ 20% ਬੈਕ ਲੈਣ ਦਾ ਮੌਕਾ। ਇਹ ਪਲਾਨ ਬਣਾਉਣ ਦਾ ਸਮਾਂ ਹੈ, ਵਿਜ਼ਿਟ ਕਰੋ destinationontario.com।
ਇਨਸਾਈਕਲੋਮੀਡੀਆ ਤੇ ਲਸ਼ਰੀ ਫਿਲਮਸ ਦੀ ਪੇਸ਼ਕਸ਼, ਦ ਲੈਜੈਂਡ ਆਫ ਮੌਲਾ ਜੱਟ।
ਮੈਦਾਨ ਜੱਟ ਸਿਰ ਝੁਕਾ ਕੇ ਮਾਫੀ ਮੰਗਣ ਵਾਲੇ ਵੀ ਨਹੀਂ, ਸਿਰ ਉਠਾ ਕੇ ਕਾਜਾ ਨਾਲ ਦੀ ਹੁੰਦੀ ਹੈ।
ਦ ਲੈਜੈਂਡ ਆਫ ਮੌਲਾ ਜੱਟ ਫੀਚਰਿੰਗ ਫਵਾਦ ਖਾਨ, ਹਮਜ਼ਾ ਅਲੀ ਅਬਾਸੀ, ਮਾਹਿਰਾ ਖਾਨ ਤੇ ਹੁਮਾਇਮਾ ਮਲਿਕ। ਨਿਰਦੇਸ਼ਨ ਬਿਲਾਲ ਲਸ਼ਰੀ। 13 ਅਕਤੂਬਰ ਤੋਂ ਤੁਹਾਡੇ ਨਜ਼ਦੀਕੀ ਸਿਨੇਮਾ 'ਚ ਮੂਵੀ ਗੋਅਰਸ ਐਂਟਰਟੇਨਮੈਂਟ ਰਿਲੀਜ਼।
ट्रिक और ट्रीट इस हेलोवीन सिटी ऑफ ब्रैम्पटन के हर छोटे बड़े के लिए 14 से 29 अक्टूबर सेलेक्ट सिटी ऑफ ब्रैम्पटन रिक्रिएशन सेंटर पर फ्राइट नाइट का इंतजाम किया है। इन सरगर्मियों में बलून आर्टिस्ट, एयरब्रश टैटूज, मार्शमेलो रोस्टिंग और बहुत कुछ। आइए